ਤੁਦ ਜਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸਤਨਾਮ ਵਾਹਿਗੁਰੂ ਜੀ ਧਨਾਸਰੀ ਮਹੱਲਾ ਪੰਜਵਾਂ ਦੀਨ ਦਰਦ ਨਿਵਾਰ ਠਾਕੁਰ ਰੱਖੈ ਜਨ ਕੀ ਆਪ ਤਰਨ ਤਾਰਨ ਹਰ ਨਿਦ ਦੁਖ ਨਾਸਕ ਵਿਆਪ ਦੀਨ ਦਰਦ ਨਿਵਾਰ ਠਾਕੁਰ ਰੱਖੈ ਜਨ ਕੀ ਆਪ ਤਰਨ ਤਾਰਨ ਹਰ ਨਿਦ ਦੁਖ ਨਾਸਕ ਵਿਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਸ਼ ਨਾ ਸੁਝੈ ਇਹ ਯਤਨ ਕਾਟ ਕਲ ਕਾਲ ਰਾਉ ਆਦਿ ਅੰਤ ਦਇਆਲ ਪੂਰਨ ਤਿਸ ਬਿਨਾ ਨਹੀਂ ਕੋਏ ਜਨਮ ਮਰਨ ਨਿਵਾਰ ਹਰ ਜਪ ਸਿਮਰ ਸਵਾਮੀ ਸੋਏ ਵੇਦ ਸਿਮਰਤ ਕਥਾ ਸਾਸਤ ਭਗਤ ਕਰੈ ਵਿਚਾਰ ਮੁਕਤ ਪਾਈ ਆਏ ਸਾਧ ਸੰਗਤ ਬਿਨ ਸਜਾਏ ਅੰਧਾਰ ਚਰਨ ਕਮਲ ਆਧਾਰ ਜਨ ਕਾ ਅਰਾਸ ਪੂੰਜੀ ਏਕ ਤਾਣ ਮਾਣ ਦਿਵਾਨ ਸਾਚਾ ਨਾਨਕ ਕੀ ਪ੍ਰਭ ਟੇਕ ਚਰਨ ਕਮਲ ਆਧਾਰ ਜਨ ਕਾ ਅਰਾਸ ਪੂੰਜੀ ਏਕ ਤਾਣ ਮਾਣ ਦਿਵਾਨ ਸਾਚਾ ਨਾਨਕ ਕੀ ਪ੍ਰਭ ਟੇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰਪ੍ਰਸਾਦ ਸਿੰਘ ਜੀ ਵਡਭਾਗੀ ਹਾਂ ਜੋ ਕਿ ਸਤਿਗੁਰ ਪਾਤਸ਼ਾਹ ਦੀ ਬਖਸ਼ਾਂ ਦੁਆਰਾ ਪਾਵਨ ਪੁੱਤਰ ਹਜ਼ੂਰੀ ਅੰਦਰ ਬੈਠ ਕੇ ਆਪ ਜੀ ਨੇ ਪਾਵਨ ਬਾਣੀ ਸ੍ਰੀ ਆਸਾ ਜੀ ਦੀਵਾਰ ਦੇ ਸ਼ਬਦ ਕੀਰਤਨ ਸਰਵਨ ਕੀਤੇ ਹਨ। ਸਤਿਗੁਰ ਪਾਤਸ਼ਾਹ ਜੀ ਬਖਸ਼ਾਂ ਕਰਕੇ ਇਸੇ ਤਰ੍ਹਾਂ ਹੀ ਪਾਵਨ ਪੁੱਤਰ ਵਿਦੇਸ਼ ਨਾਲ ਜੋੜੀ ਰੱਖਣ। ਹੁਣ ਪਾਵਨ ਸ੍ਰੀ ਮੁਖਵਾਕ ਦੀ ਸ਼ਬਦ ਵਿਚਾਰ ਸਤਿਕਾਰਯੋਗ ਪਾਤਸ਼ਾਹ ਭਾਈ ਰਾਮ ਸਿੰਘ ਜੀ ਸਰਵਨ ਕਰਾ ਰਹੇ ਹਨ। ਸਰਵਨ ਕਰਕੇ ਲਾਭ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਹਮ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਹੀ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ ਤਹ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਣਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਖਸ਼ਿਸ਼ਾਂ ਦੇ ਦਾਤੇ ਰਹਿਮਤਾਂ ਦੇ ਸਮੁੰਦਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਦੁਲਾਰੀ ਗੁਰੂ ਸਰੂਪ ਗੁਰਸੰਗਤ ਜੀਓ ਅੱਜ ਦਾ ਸਤਿਗੁਰੂ ਜੀ ਦਾ ਬਖਸ਼ਿਆ ਹੋਇਆ ਪਾਵਨ ਪਵਿੱਤਰ ਮੁੱਖ ਵਾਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 673 ਅਤੇ 74 'ਤੇ ਅੰਕਿਤ ਵਾਹਿਗੁਰੂ 75 ਅਤੇ 76 'ਤੇ ਅੰਕਿਤ ਸ਼ਬਦ ਦਾ ਸਿਰਲੇਖ ਹੈ ਧਨਾਸਰੀ ਮਹੱਲਾ ਪੰਜਵਾਂ। ਧਨਾਸਰੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਹੈ ਚਾਰ ਪਦਿਆਂ ਦਾ। ਇਹਨਾਂ ਚਾਰ ਪਦਿਆਂ ਤੋਂ ਇਲਾਵਾ ਇੱਕ ਰਹਾਉ ਪਦਾ ਹੈ। ਸ਼ਬਦ ਦੇ ਅਖੀਰ ਦੇ ਉੱਪਰ ਜੋ ਅੰਕ ਲਿਖੇ ਹੁੰਦੇ ਨੇ, ਜੈਸਾ ਕਿ ਇਸ ਸ਼ਬਦ ਦੇ ਅਖੀਰ ਦੇ ਉੱਪਰ ਚਾਰ, ਫਿਰ ਦੋ, ਫਿਰ ਵੀਹ, ਇਸ ਵਿੱਚ ਵੀ ਇੱਕ ਰਮਜ਼ ਹੈ ਕਿ ਜੋ ਸਤਿਗੁਰੂ ਜੀ ਨੇ ਸਬਜੈਕਟ ਸ਼ੁਰੂ ਕੀਤਾ ਹੋਇਆ ਉਸਦਾ ਇਹ ਵੀਹਵਾਂ ਸ਼ਬਦ ਹੈ। ਇਸ ਸਬਜੈਕਟ ਦੇ ਪਿੱਛੇ 19 ਸ਼ਬਦ ਆ ਚੁੱਕੇ ਨੇ। ਉਸ ਸਬਜੈਕਟ ਨੂੰ ਸਮਝਾਉਂਦੇ ਹਾਂ ਮੇਰੇ ਗੁਰੂ ਪਿਤਾ, ਜਦੋਂ ਵੱਖ ਵੱਖ ਤਰ੍ਹਾਂ ਦੀ ਕੋਈ ਦਲੀਲ ਦੇਣੀ ਹੈ, ਵੱਖ ਵੱਖ ਪੱਖ ਜਿਹੜੇ ਨੇ ਸਪਸ਼ਟ ਕਰਨੇ ਨੇ, ਉਹਨਾਂ ਵਿੱਚੋਂ ਇਹ ਦੂਸਰਾ ਸ਼ਬਦ ਹੈ। ਸ਼ਬਦ ਦੇ ਅੰਦਰ ਜੀਵਨ ਜੁਗਤ ਸਿਖਾਈ ਗਈ ਹੈ, ਸਾਨੂੰ ਵਾਹਿਗੁਰੂ ਜੀ 'ਤੇ ਵਿਸ਼ਵਾਸ ਆ ਜਾਵੇ, ਸਾਡਾ ਮਨ ਵਾਹਿਗੁਰੂ ਜੀ ਦੇ ਪਿਆਰ ਵਿੱਚ ਭੈ ਵਿੱਚ ਤੁਰਨਾ ਸਿੱਖ ਜਾਵੇ, ਜ਼ਿੰਮੇਵਾਰੀਆਂ ਨਿਭਾਉਣੀਆਂ ਸਿੱਖ ਜਾਵੇ। ਸੰਸਾਰ ਸਮੁੰਦਰ ਨੂੰ ਪਾਰ ਕਰਨਾ ਹੈ, ਪਰ ਇਸ ਵਿੱਚ ਡੁੱਬਣਾ ਅਤੇ ਉਲਝਣਾ ਨਹੀਂ ਹੈ। ਇਹ ਜੁਗਤ ਗੁਰੂ ਪਿਤਾ ਸਿਖਾ ਰਹੇ ਨੇ। ਆਓ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਪਾਤਰ ਬਣੀਏ ਜੀ, ਕਰੋ ਕਿਰਪਾ ਜਪਣਾ ਜੀ। ਸਤਨਾਮ ਸ੍ਰੀ ਵਾਹਿਗੁਰੂ। ਧਨਾਸਰੀ ਮਹਲਾ ਪੰਜਵਾਂ, ਦੀਨ ਦਰਦ ਨਿਵਾਰ ਠਾਕੁਰ, ਰੱਖੈ ਜਨ ਕੀ ਆਪ। ਦੀਨ ਦਰਦ, ਦੀਨ ਦੇ ਅਰਥ ਗਰੀਬ ਅਤੇ ਅਨਾਥ, ਜਿਹਦੀ ਕੋਈ ਮਦਦ ਕਰਨ ਵਾਲਾ, ਹੈਲਪ ਕਰਨ ਵਾਲਾ ਕੋਈ ਵੀ ਨਹੀਂ ਹੈ, ਉਹਦਾ ਨਾਮ ਹੈ ਅਨਾਥ। ਗਰੀਬ ਅਤੇ ਅਨਾਥ ਹੋਣਾ ਇੱਕ ਉਹ ਪੱਖ ਹੈ ਜਿਹੜਾ ਦਿਖਾਈ ਦੇ ਰਿਹਾ ਬਾਹਰਲੀ ਜ਼ਿੰਦਗੀ। ਇੱਕ ਗਰੀਬੀ ਅਤੇ ਅਨਾਥ ਹੋਣਾ ਅੰਦਰਲੀ ਜ਼ਿੰਦਗੀ ਵਿੱਚ ਹੈ। ਨਿਸ਼ਾਨੀਆਂ ਸੇਮ ਨੇ। ਬਾਹਰ ਪੈਸਾ ਨਾ ਹੋਣਾ, ਪ੍ਰੋਪਰਟੀ ਨਾ ਹੋਣੀ, ਸਟੇਟਸ ਨਾ ਹੋਣਾ ਗਰੀਬ ਹੈ। ਨਾ ਉਹਦੇ ਮਾਪੇ ਨੇ, ਨਾ ਕੋਈ ਭੈਣ ਭਰਾ ਹੈ, ਨਾ ਕੋਈ ਮਿੱਤਰ ਦੋਸਤ ਰਿਸ਼ਤੇਦਾਰ ਹੈ, ਕੋਈ ਮਦਦ ਕਰਨ ਵਾਲਾ ਦੁਨੀਆ 'ਤੇ ਨਹੀਂ, ਉਹਨੂੰ ਕਹਿ ਦਿੱਤਾ ਅਨਾਥ ਹੈ। ਇੱਕ ਗਰੀਬੀ ਅੰਦਰ ਹੈ, ਸਾਡੇ ਅੰਦਰ ਵਾਹਿਗੁਰੂ ਜੀ ਦੀ ਜੋਤ ਹੈ, ਅਹਿਸਾਸ ਨਹੀਂ ਹੈ। ਅਹਿਸਾਸ ਨਾ ਹੋਣਾ ਵੀ ਇੱਕ ਗਰੀਬੀ ਹੈ। ਜ਼ਿੰਦਗੀ ਜਿਉਂਦੇ ਹਾਂ, ਕਦੀ ਦੁੱਖ ਆ ਜਾਂਦੇ, ਕਦੀ ਸੁੱਖ ਆ ਜਾਂਦੇ, ਕਦੀ ਬੜੀ ਸੋਹਣੀ ਜ਼ਿੰਦਗੀ ਚੱਲਦੀ, ਕਦੀ ਮੁਸ਼ਕਲਾਂ ਆ ਜਾਂਦੀਆਂ। ਉਹਨਾਂ ਦੁੱਖਾਂ ਮੁਸ਼ਕਲਾਂ ਦੇ ਵਿੱਚ ਘਿਰ ਕੇ ਸੋਚਦਾ ਹੁਣ ਪਤਾ ਨਹੀਂ ਕੀ ਹੋਏਗਾ, ਇਹਦਾ ਮਤਲਬ ਵਿਸ਼ਵਾਸ ਦੀ ਘਾਟ ਹੈ। ਵਾਹਿਗੁਰੂ ਨਾਲ ਹੈ, ਕੁਛ ਨਹੀਂ ਹੋਏਗਾ। ਵਾਹਿਗੁਰੂ ਜੀ 'ਤੇ ਵਿਸ਼ਵਾਸ ਨਾ ਹੋਣਾ ਵੀ ਗਰੀਬੀ ਹੈ, ਅਹਿਸਾਸ ਨਾ ਹੋਣਾ ਵੀ ਗਰੀਬੀ ਹੈ। ਫਿਰ ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਵਰਤ ਰਹੇ ਹਾਂ। ਸਰੀਰ ਵਾਹਿਗੁਰੂ ਦਾ ਏ, ਘਰ ਵਾਹਿਗੁਰੂ ਦਾ ਏ, ਹਰ ਵਸਤੂ ਵਾਹਿਗੁਰੂ ਦੀ ਹੈ। ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ। ਵਾਹਿਗੁਰੂ ਜੀ ਦੀਆਂ ਦਾਤਾਂ ਵਰਤਦਿਆਂ ਵਾਹਿਗੁਰੂ ਦੀ ਯਾਦ ਨਾ ਬਣਨੀ ਅੰਦਰ, ਉਹ ਯਾਦ ਨਾ ਹੋਣੀ ਵੀ ਗਰੀਬੀ ਹੈ। ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਨਾਲ ਤੇ ਮਨ ਨੇ ਬੜਾ ਪਿਆਰ ਕੀਤਾ ਹੈ। ਦਾਤ ਪਿਆਰੀ ਵਿਸਰਿਆ ਦਾਤਾਰਾ, ਪਰ ਵਾਹਿਗੁਰੂ ਦੇ ਨਾਲ ਪਿਆਰ ਨਹੀਂ ਬਣ ਰਿਹਾ। ਇਹ ਮਨ ਕਹਿ ਦਿੰਦਾ ਹੈ ਮੇਰੇ ਪੁੱਤਰ ਨੇ। ਇਸ ਮਨ ਨੂੰ ਇਤਨਾ ਕੁ ਅਹਿਸਾਸ ਨਹੀਂ ਹੈ ਕਿ ਇਹ ਮੇਰੇ ਪੁੱਤਰ ਨਹੀਂ ਹੈ, ਗੁਰੂ ਦੇ ਸਾਹਿਬਜ਼ਾਦੇ ਨੇ, ਕਿਉਂਕਿ ਗੁਰੂ ਨੇ ਬਚਨ ਕੀਤੇ ਸਨ, ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁਤ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਇਹ ਗੁਰੂ ਦੇ ਸਾਹਿਬਜ਼ਾਦੇ ਨੇ, ਪਰ ਮਨ ਇਸ ਪਿਆਰ ਨੂੰ ਭੁੱਲ ਗਿਆ ਹੈ। ਘਰ ਵਾਹਿਗੁਰੂ ਦਾ ਹੈ, ਜਿਹ ਪ੍ਰਸਾਦ ਬਸਹਿ ਸੁਖ ਮੰਦਰ, ਤਿਸਹਿ ਧਿਆਏ ਸਦਾ ਮਨ ਅੰਦਰ। ਘਰ ਨਾਲ ਪਿਆਰ ਬਣ ਗਿਆ ਹੈ। ਜਿਸ ਵਾਹਿਗੁਰੂ ਨੇ ਘਰ ਦਿੱਤਾ ਹੈ ਉਹ ਪਿਆਰ ਨਹੀਂ ਬਣਿਆ, ਇਹ ਪਿਆਰ ਨਾ ਹੋਣਾ ਵੀ ਗਰੀਬੀ ਹੈ। ਫਿਰ ਧਿਆਨ ਦੇਣਾ, ਵਾਹਿਗੁਰੂ ਜੀ ਦਾ ਅਹਿਸਾਸ ਨਾ ਹੋਣਾ, ਵਾਹਿਗੁਰੂ ਜੀ ਦਾ ਵਿਸ਼ਵਾਸ ਨਾ ਹੋਣਾ, ਵਾਹਿਗੁਰੂ ਜੀ ਦੀ ਯਾਦ ਨਾ ਹੋਣੀ, ਵਾਹਿਗੁਰੂ ਜੀ ਦਾ ਪਿਆਰ ਨਾ ਹੋਣਾ ਵੀ ਗਰੀਬੀ ਹੈ। ਦੂਸਰਾ ਸ਼ਬਦ ਅਨਾਥ। ਦੁਨੀਆਂ 'ਤੇ ਕੋਈ ਮੁਸ਼ਕਲ ਆ ਜਾਵੇ ਤਾਂ ਕੋਈ ਵੀ ਮਦਦਗਾਰ ਨਹੀਂ ਹੈ, ਆਪਣਾ ਨਹੀਂ ਹੈ, ਉਹਨੂੰ ਕਹਿੰਦੇ ਨੇ ਅਨਾਥ। ਪਰ ਕੁਛ ਸਾਡੇ ਅੰਦਰ ਵੀ ਮੁਸ਼ਕਲਾਂ ਖੜੀਆਂ ਹੋ ਜਾਂਦੀਆਂ ਨੇ, ਮਨ ਖਿੱਝ ਜਾਂਦਾ ਹੈ। ਜਦੋਂ ਖਿੱਝ ਜਾਂਦਾ ਤਪੇਗਾ, ਤਪੇ ਹੋਏ ਮਨ ਦੇ ਵਿੱਚੋਂ ਤਪੇ ਹੋਏ ਬੋਲ ਨਿਕਲਣਗੇ, ਤਪੇ ਹੋਏ ਮਨ ਦੇ ਵਿੱਚੋਂ ਰੁੱਖਾ ਬਿਹੇਵ ਨਿਕਲੇਗਾ। ਇਹਨੂੰ ਸ਼ਾਂਤ ਕਰਨਾ ਹੈ। ਆਪਾਂ ਪਰਿਵਾਰਕ ਜੀਵਨ ਜਿਉਣ ਵਾਲੇ ਹਾਂ, ਕਦੀ ਸੋਚ ਕੇ ਦੇਖਣਾ, ਇੱਕ ਬੰਦੇ ਨੂੰ ਮਨ ਖਿੱਝ ਗਿਆ ਘਰ ਦੇ ਵਿੱਚ, ਦੂਸਰਿਆਂ ਨੇ ਬੋਡੀ ਲੈਂਗੁਏਜ ਇਸ ਤਰ੍ਹਾਂ ਦੀ ਬਣਾ ਲਈ ਹੈ, ਉਹਦੇ ਨਾਲ ਬਿਹੇਵ ਇਸ ਤਰ੍ਹਾਂ ਦਾ ਹੋ ਰਿਹਾ, ਉਹਦੇ ਖਿਝੇ ਹੋਏ ਮਨ ਨੂੰ ਹੋਰ ਖਿਝਾਇਆ ਜਾ ਰਿਹਾ, ਕੋਈ ਮਦਦਗਾਰ ਹੀ ਨਹੀਂ ਹੈ ਜਿਹੜਾ ਇਸ ਮਾਹੌਲ ਨੂੰ ਅੰਦਰੋਂ ਸ਼ਾਂਤ ਕਰ ਦੇਵੇ। ਮਨ ਦੇ ਅੰਦਰ ਨਫ਼ਰਤ ਪੈਦਾ ਹੋ ਜਾਂਦੀ ਹੈ, ਨਫ਼ਰਤ ਨਾਲ ਮਨ ਕਾਲਾ ਹੋ ਜਾਂਦਾ ਹੈ, ਕੋਈ ਲੱਭ ਹੀ ਨਹੀਂ ਰਿਹਾ ਜੋ ਇਸ ਕਾਲਖ ਨੂੰ ਘਟਾਵੇ। ਸਗੋਂ ਇਹੋ ਜਿਹੀਆਂ ਗੱਲਾਂ ਸੁਣਾਈਆਂ ਜਾਂਦੀਆਂ ਨੇ, ਹੋਰ ਕਾਲਖ ਵੱਧ ਜਾਂਦੀ ਹੈ, ਹਉਮੈ ਵੱਧਦੀ ਜੇ। ਕਿਉਂਕਿ ਅੱਜ ਦੇ ਇਸ ਸ਼ਬਦ ਦੇ ਅੰਦਰ ਦੋ ਸ਼ਬਦ ਹੋਰ ਆਏ ਨੇ ਜਿਹਨੂੰ ਧਿਆਨ ਵਿੱਚ ਰੱਖਣਾ ਹੈ। ਇੱਕ ਹੈ ਰਹਾਓ ਸ਼ਬਦ ਪਦੇ ਦੇ ਅੰਦਰ ਕਲ ਕਾਲ। ਸਾਡੇ ਅੰਦਰ ਆਤਮਿਕ ਮੌਤ ਪੈਦਾ ਹੁੰਦੀ ਹੈ ਪੰਜ ਜਮਦੂਤਾਂ ਦੇ ਕਾਰਨ, ਇਹ ਵੀ ਇੱਕ ਫਾਂਸੀ ਹੈ, ਬੜੀ ਵੱਡੀ ਮੁਸ਼ਕਲ ਹੈ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਪੰਜਾਂ ਬੇਕਾਰਾਂ ਨੂੰ ਪੰਜ ਦੂਤ ਕਿਹਾ, ਪੰਜੇ ਜਮਦੂਤ ਨੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹ ਪੰਜ ਜਮਦੂਤ ਨੇ। ਅੰਦਰਲੇ ਪੰਜ ਗੁਣਾਂ ਦੀ ਮੌਤ ਕਰ ਦਿੰਦੇ ਨੇ ਵਾਰੀ ਵਾਰੀ ਦੇ ਨਾਲ। ਜਿਹੜਾ ਵੀ ਇਹਨਾਂ ਵਿੱਚੋਂ ਦੂਤ ਹਮਲਾ ਕਰੇ ਉਹ ਅੰਦਰ ਕਿਸੇ ਨਾ ਕਿਸੇ ਗੁਣ ਦੀ ਮੌਤ ਕਰ ਦਿੰਦਾ ਹੈ। ਕ੍ਰੋਧ ਸਹਿਜ ਦੀ ਮੌਤ ਕਰ ਦਿੰਦਾ ਹੈ, ਸਹਿਜ ਨਹੀਂ ਰਹਿੰਦਾ ਜਿਸ ਵੇਲੇ ਕ੍ਰੋਧ ਆ ਜਾਵੇ। ਜਦੋਂ ਹਉਮੈ ਮਨ ਨੂੰ ਘੇਰ ਲਵੇ ਨਿਮਰਤਾ ਨਹੀਂ ਰਹਿੰਦੀ, ਲੋਭ ਘੇਰ ਲਵੇ ਸ਼ੁਕਰਾਨਾ ਸੰਤੋਖ ਨਹੀਂ ਰਹਿੰਦਾ, ਜਦੋਂ ਮੋਹ ਰੂਪੀ ਜਮਦੂਤ ਸਾਡੇ ਮਨ ਨੂੰ ਘੇਰਦਾ ਹੈ ਉਸ ਵੇਲੇ ਸੱਚਾ ਪਿਆਰ ਨਹੀਂ ਰਹਿੰਦਾ, ਸੈਲਫਿਸ਼ ਥੌਟ ਅੰਦਰ ਪੈਦਾ ਹੋ ਜਾਂਦੀ ਹੈ, ਸਵਾਰਥ ਆ ਜਾਂਦਾ ਹੈ। ਜਿਸ ਵੇਲੇ ਕਾਮ ਵਾਸ਼ਨਾ ਦਾ ਜਮਦੂਤ ਬੰਦੇ ਦੀ ਮਨ ਨੂੰ ਅੰਨਾ ਕਰ ਦਿੰਦਾ ਹੈ ਉਸ ਵੇਲੇ ਇਹਦੇ ਕੋਲ ਸੈਲਫ ਡਿਸਿਪਲਿਨ ਨਹੀਂ ਰਹਿੰਦਾ, ਸੈਲਫ ਕੰਟਰੋਲ ਨਹੀਂ ਰਹਿੰਦਾ, ਅਨਾਥ ਹੈ, ਇਹਦਾ ਕੋਈ ਮਦਦਗਾਰ ਹੀ ਨਹੀਂ ਹੈ। ਦੁਨੀਆਂ 'ਤੇ ਅਗਰ ਕੋਈ ਗਰੀਬ ਹੈ, ਅਨਾਥ ਹੈ, ਤਾਂ ਉਹਦੀ ਮਦਦ ਉਸ ਵੇਲੇ ਹੋ ਜਾਂਦੀ ਹੈ ਜਦੋਂ ਉਹਦੇ 'ਤੇ ਕੋਈ ਤਰਸ ਕਰਦਾ ਹੈ, ਗਰੀਬ ਦੀ ਵੀ ਮਦਦ ਦੁਨੀਆਂ ਕਰ ਜਾਂਦੀ ਜੇ। ਪਰ ਅੰਦਰਲੀ ਜ਼ਿੰਦਗੀ ਦੇ ਵਿੱਚ ਗਰੀਬੀਪਣ ਆ ਜਾਣਾ, ਅੰਦਰਲੀ ਜ਼ਿੰਦਗੀ ਵਿੱਚ ਅਨਾਥਪਣ ਆ ਜਾਣਾ, ਇਹਦੇ ਲਈ ਗੁਰੂ ਸਾਹਿਬ ਤਰਸ ਕਰਨ ਸਾਡੇ 'ਤੇ, ਵਾਹਿਗੁਰੂ ਜੀ ਤਰਸ ਕਰਨ, ਇੱਕੋ ਇੱਕ ਓਟ ਆਸਰਾ ਹੈ। ਅਤੇ ਤਰਸ ਕਿਵੇਂ ਹੁੰਦਾ ਹੈ? ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ, ਜਨ ਸੇਵਕ, ਸੇਵਕ ਹਰ ਵੇਲੇ ਹੁਕਮ ਮੰਨਦਾ ਹੈ, ਹਰ ਵੇਲੇ ਹੁਕਮ ਮੰਨਦਾ ਹੈ। ਪਰਿਵਾਰਕ ਜੀਵਨ ਦੇ ਵਿੱਚ ਗ੍ਰਸਥ ਮਾਰਗ ਦੇ ਵਿੱਚੋਂ ਧਰਮ ਸਿੱਖਿਆ ਜਾ ਸਕਦਾ ਹੈ। ਜਪਜੀ ਸਾਹਿਬ ਦੀ ਬਾਣੀ ਹੈ ਦੇ ਅੰਦਰ ਸਤਿਗੁਰਾਂ ਦੱਸਿਆ, ਧਰਤੀ 'ਤੇ ਰਹਿ ਕੇ ਧਰਮ ਸਿੱਖਣਾ ਹੈ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਸਾਡੇ ਚਾਰ ਚਫੇਰੇ ਜੋ ਕੁਛ ਵਾਪਰ ਰਿਹਾ ਉਸ ਵਿੱਚ ਬਹੁਤ ਸਾਰੇ ਰੱਬੀ ਨਿਜ਼ਮ ਚੱਲ ਰਹੇ ਨੇ, ਉਹਨੂੰ ਸਮਝਣਾ ਹੈ। ਆਪਾਂ ਦੇਖਦੇ ਹਾਂ ਘਰ ਦਾ ਨੌਕਰ, ਚਾਹੇ ਉਹ ਭਾਂਡੇ ਮਾਂਜਣ ਵਾਸਤੇ ਮੇਡ ਹੋਵੇ, ਚਾਹੇ ਉਹ ਡਰਾਈਵਰ ਰੱਖਿਆ ਹੋਵੇ, ਚਾਹੇ ਉਹ ਸਿਕਿਉਰਿਟੀ ਗਾਰਡ ਹੋਵੇ, ਉਹ ਖਿੱਚਦਾ ਹੋਏਗਾ, ਉਹਦੀ ਆਪਣੀ ਜ਼ਿੰਦਗੀ 'ਚ ਖਿਜਾਟ ਹੋਏਗੀ, ਉਹਦੀ ਆਪਣੀ ਜ਼ਿੰਦਗੀ ਦੇ ਵਿੱਚ ਕ੍ਰੋਧ ਆਦਿਕ ਹੋਏਗਾ, ਪਰ ਜਦੋਂ ਮਾਲਕ ਦੀ ਡਿਊਟੀ ਕਰਦਾ ਏ ਖਿੱਚਦਾ ਨਹੀਂ ਆ ਆਖੋ ਵਾਹਿਗੁਰੂ, ਕਿਉਂਕਿ ਮਾਲਕ ਦੀ ਹਜ਼ੂਰੀ ਵਿੱਚ ਹੈ। ਉਹ ਮਾਲਕ ਦੀ ਹਜ਼ੂਰੀ ਵਿੱਚ ਆਪਣੇ ਕ੍ਰੋਧ ਨੂੰ ਕੰਟਰੋਲ ਕਰਦਾ ਏ, ਫਿਰ ਇੱਕ ਗੱਲ ਸਮਝ ਲੈਣੀ ਜੋ ਸਾਡੇ ਮਾਲਕ ਨੇ ਵਾਹਿਗੁਰੂ ਜੀ, ਅਸੀਂ ਤਾਂ ਹਰ ਵੇਲੇ ਉਹਦੀ ਹਜ਼ੂਰੀ ਵਿੱਚ ਹਾਂ, ਉਹਦੇ ਤੋਂ ਵਿਛੜ ਕੇ ਜਿਉਂ ਹੀ ਨਹੀਂ ਜਾ ਸਕਦਾ, ਅਸੀਂ ਕੋਈ ਜਗ੍ਹਾ ਹੀ ਨਹੀਂ ਹੈ ਜਦ ਵਾਹਿਗੁਰੂ ਨਹੀਂ ਹੈ। ਫਿਰ ਹਰ ਵੇਲੇ ਮਾਲਕ ਦੀ ਹਜ਼ੂਰੀ ਦੇ ਅੰਦਰ, ਵਾਹਿਗੁਰੂ ਦੀ ਹਜ਼ੂਰੀ ਦੇ ਅੰਦਰ ਇਸ ਮਨ ਨੇ ਕਿਵੇਂ ਸੇਵਕ ਬਣਨਾ ਹੈ, ਉਹ ਪੰਜ ਗੁਣਾਂ ਵਾਲਾ ਜੀਵਨ ਜਿਉਣਾ ਹੈ। ਅਤੇ ਜੇ ਤਾਂ ਇਹਦੇ ਅੰਦਰ ਭੁੱਖ ਜਾਗ ਪਈ, ਹੇ ਵਾਹਿਗੁਰੂ ਜੀ ਕਿਰਪਾ ਕਰੋ, ਸਹਿਜ ਵਾਲਾ ਜੀਵਨ ਜਿਉਣਾ ਹੈ, ਕ੍ਰੋਧ ਤੋਂ ਬਚਾ ਲਓ, ਅੰਦਰੋਂ ਹਿਰਦੇ 'ਚੋਂ ਤਰਲੇ ਨਿਕਲਣ, ਹੇ ਵਾਹਿਗੁਰੂ ਜੀ ਰਹਿਮਤਾਂ ਕਰੋ, ਨਿਮਰਤਾ ਵਾਲਾ ਜੀਵਨ ਦੇ ਦਿਓ, ਹਉਮੈ ਦੇ ਜਮਦੂਤ ਤੋਂ ਬਚਾ ਕੇ ਰੱਖੋ। ਹੇ ਗਰੀਬ ਨਵਾਜ, ਹਰ ਵੇਲੇ ਹਿਰਦੇ ਵਿੱਚੋਂ ਸ਼ੁਕਰਾਨੇ ਦੀਆਂ ਤਰੰਗਾਂ ਨਿਕਲਣ, ਵਾਹਿਗੁਰੂ ਜੀ ਮੈਂ ਮੇਰੀ ਹਉਮੈ ਦੀ ਭਾਵਨਾ ਤੋਂ ਬਚਾ ਕੇ ਰੱਖੋ। ਜੇ ਸੇਵਕ ਬਣ ਕੇ ਹਿਰਦੇ 'ਚੋਂ ਅਰਦਾਸਾਂ ਕਰੇਗਾ, ਵਾਹਿਗੁਰੂ ਜੀ ਉਹਨੂੰ ਆਪਣਾ ਬਣਾ ਲੈਂਦੇ ਨੇ, ਜਨ ਕੀ ਆਪ। ਜਦੋਂ ਆਪਣਾ ਬਣਾ ਲੈਂਦੇ ਨੇ ਫਿਰ ਉਹਦੀ ਪੈਜ ਰੱਖਦੇ ਨੇ। ਪੈਜ ਕਿਵੇਂ ਰੱਖਦੇ ਨੇ ਇਹ ਵੀ ਨੋਟ ਕਰਿਓ। ਕਦੀ ਕਦਾਈ ਕੋਈ ਸਿਚੁਏਸ਼ਨ ਬਣ ਗਈ, ਐਸੇ ਹਾਲਾਤ ਬਣ ਗਏ, ਮਨ ਖਿੱਚ ਗਿਆ। ਜਦੋਂ ਮਨ ਖਿੱਚਿਆ ਉਸ ਵੇਲੇ ਗੁਰੂ ਅੰਦਰ ਬੈਠੇ ਨੇ, ਬਾਣੀ ਬਣ ਕੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰੂ ਸਾਹਿਬ ਦੀ ਬਾਣੀ ਅੰਦਰ ਬੈਠੀ ਹੈ ਮੈਮਰੀ ਪਾਵਰ ਵਿੱਚ। ਉਸ ਵਿੱਚੋਂ ਇੱਕ ਪੰਗਤੀ ਚੇਤੇ ਆ ਗਈ, ਨਾਨਕ ਫਿੱਕੈ ਬੋਲਿਆ ਤਨ ਮਨ ਫਿੱਕਾ ਹੋਏ। ਮਨ ਨੇ ਸੋਚਿਆ ਮਨਾ, ਹੁਣ ਮਨ ਖਿਜਿਆ ਹੋਇਆ, ਹੁਣ ਨਹੀਂ ਬੋਲਣਾ, ਕਿਉਂਕਿ ਗੁਰੂ ਦਾ ਹੁਕਮ ਹੈ ਜੇ ਬੋਲਿਆ ਤਾਂ ਰੁੱਖੇ ਬੋਲ ਨਾ ਨਿਕਲ ਜਾਣ। ਰੁੱਖੇ ਬੋਲ ਨਿਕਲੇ ਤਾਂ ਗੁਰੂ ਪਿਤਾ ਨੇ ਹੁਕਮ ਦੀ ਉਲੰਘਣਾ ਹੋ ਜਾਏਗੀ। ਫਿਰ ਕੀ ਹੋਇਆ, ਚੁੱਪ ਰਹਿ ਗਿਆ, ਮਨ ਖਿਜਿਆ ਪਰ ਚੁੱਪ ਰਹਿ ਗਿਆ। ਬਾਬਾ ਸਾਹਿਬ, ਬਾਬਾ ਬੁੱਢਾ ਜੀ ਦੇ ਜੀਵਨ ਅੰਦਰ ਬੜੇ ਵਾਰੀ ਐਸੇ ਹਾਲਾਤ ਆਏ, ਜਦੋਂ ਭਾਈ ਦਾਤੂ ਨੇ ਆ ਕੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਗੋਇੰਦਵਾਲ ਸਾਹਿਬ ਬੈਠੇ ਨੇ, ਮਿਸਬਿਹੇਵ ਕੀਤਾ ਹੈ, ਮਨ 'ਤੇ ਖਿਜਿਆ ਹੋਏਗਾ। ਗੁਰੂ ਪਿਆਰਿਓ, ਉਸ ਵੇਲੇ ਬਾਬਾ ਬੁੱਢਾ ਜੀ ਚੁੱਪ ਰਹੇ। ਜਦ ਸਾਰੀਆਂ ਸੰਗਤਾਂ ਕਹਿਣ ਲੱਗੀਆਂ, ਬੁੱਢਾ ਜੀਓ ਇਤਨਾ ਕੁਛ ਹੋ ਗਿਆ, ਕੁਛ ਕਰਨਾ ਚਾਹੀਦਾ ਹੈ, ਕਹਿਣ ਲੱਗੇ ਗੁਰੂ ਪਿਤਾ ਸਮਰੱਥ ਨੇ, ਜੋ ਕਰਨਗੇ ਗੁਰੂ ਕਰਨਗੇ। ਸੱਚ ਹੈ, ਮਨ ਖਿੱਜ ਜਾਵੇ ਚੁੱਪ ਰਹਿਣਾ ਚੰਗਾ ਹੈ। ਅਤੇ ਚੁੱਪ ਕਿਵੇਂ ਹੋਇਆ ਜਾਵੇ, ਉਹ ਵੀ ਗੁਰੂ ਕਿਵੇਂ ਲਾਜ ਰੱਖਦੇ ਨੇ। ਫਿਰ ਭਗਤ ਫਰੀਦ ਜੀ ਦੀ ਪੰਗਤੀ ਚੇਤੇ ਆ ਜਾਂਦੀ ਹੈ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ, ਪੱਲਾ ਸਭ ਕੁਛ ਪਾਏ। ਅੰਦਰੋਂ ਗੁਰਬਾਣੀ ਦੀਆਂ ਪੰਗਤੀਆਂ, ਗੁਰੂ ਦੇ ਉਪਦੇਸ਼ ਯਾਦ ਆਉਣਗੇ, ਅਤੇ ਜਦੋਂ ਯਾਦ ਆਉਣਗੇ ਉਹ ਬਾਅਦ ਵਿੱਚ ਕਹੇਗਾ, ਅੱਜ ਮੇਰੀ ਗੁਰੂ ਪਿਤਾ ਨੇ ਲਾਜ ਰੱਖ ਦਿੱਤੀ, ਅੱਜ ਮੇਰੀ ਵਾਹਿਗੁਰੂ ਨੇ ਲਾਜ ਰੱਖ ਦਿੱਤੀ। ਉਸ ਵੇਲੇ ਮੇਰੇ ਅੰਦਰ ਕ੍ਰੋਧ ਦੀ ਅੱਗ ਬਣੀ ਹੋਈ ਸੀ, ਜੇ ਕੁਛ ਕਰ ਬੈਠਦਾ ਨੁਕਸਾਨ ਹੋ ਜਾਣਾ ਸੀ, ਆਖੋ ਵਾਹਿਗੁਰੂ। ਇਸੇ ਤਰ੍ਹਾਂ ਕਿਸੇ ਦੇ ਬੋਲ ਚੰਗੇ ਨਾ ਲੱਗਣੇ, ਕਿਸੇ ਦਾ ਬਿਹੇਵੀਅਰ ਚੰਗਾ ਨਾ ਲੱਗਣਾ, ਕਿਸੇ ਦੇ ਕਰਮ ਚੰਗੇ ਨਾ ਲੱਗਣੇ, ਮਨ ਫਿਰ ਤਪ ਜਾਂਦਾ ਹੈ। ਮਨ ਅੰਦਰ ਘੁੱਟਣ ਮਹਿਸੂਸ ਹੁੰਦੀ ਹੈ, ਜਿਹਨੂੰ ਅਸੀਂ ਇਨਕਨਵੀਨੀਅੰਟ ਫੀਲਿੰਗਸ ਕਹਿੰਦੇ ਹਾਂ। ਫਿਰ ਨਜ਼ਰਾਂ ਉਹਦੇ ਵੱਲ ਜਾਂਦੀਆਂ ਨਹੀਂ ਹੈ, ਉਸ ਵਿੱਚੋਂ ਨਫ਼ਰਤ ਪੈਦਾ ਹੋ ਜਾਂਦੀ ਹੈ। ਜਦੋਂ ਕਿਸੇ ਦੇ ਕਰਮ ਦੇਖ ਕੇ, ਬੋਲ ਸੁਣ ਕੇ ਜਾਂ ਉਹਦਾ ਬਿਹੇਵੀਅਰ ਦੇਖ ਕੇ ਨਫ਼ਰਤ ਪੈਦਾ ਹੋਈ, ਮਨ ਵਿੱਚ ਖਿਆਲ ਆਇਆ, ਮਨਾ ਮੇਰੇ ਗੁਰੂ ਨੇ ਸਿਖਾਇਆ ਹੈ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕਹੋ ਬਣਾਈ। ਬਈ ਇਹ ਜੋ ਚੰਗਿਆਈਆਂ ਬੁਰਿਆਈਆਂ ਨੇ, ਇਹਦੀ ਬੁਰਿਆਈ ਦਾ ਵਾਹਿਗੁਰੂ ਨੇ ਇਹਦੇ ਨਾਲ ਹਿਸਾਬ ਕਰਨਾ ਹੈ, ਮੈਂ ਨਫ਼ਰਤ ਨਾਲ ਮਨ ਕਾਲਾ ਕਿਉਂ ਕਰਾਂ। ਉਹ ਅਰਦਾਸ ਕਰਦਾ, ਵਾਹਿਗੁਰੂ ਜੀ ਕਿਰਪਾ ਕਰਨੀ। ਸਾਈਕੋਲੋਜੀਕਲੀ ਕਿਸੇ ਤੋਂ ਪਿੱਛੇ ਹਟ ਜਾਣਾ ਬਾਤ ਹੋਰ ਹੈ, ਨਫ਼ਰਤ ਕਰਨੀ ਬਾਤ ਹੋਰ ਹੈ। ਠੀਕ ਹੈ, ਇਹਦੇ ਨਾਲ ਮੇਰੀ ਸੋਚ ਨਹੀਂ ਰਲਦੀ, ਮੈਂ ਇਹਦੇ ਨਾਲ ਬਹੁਤਾ ਬਿਹੇਵ ਤੇ ਨਹੀਂ ਇਕੱਠੇ ਚੱਲ ਸਕਦੇ, ਸੁਭਾਅ ਨਹੀਂ ਮਿਲਦਾ ਤੇ ਇਕੱਠੇ ਤੇ ਨਹੀਂ ਕੁਛ ਕਰ ਸਕਦੇ, ਪਰ ਮੈਂ ਨਫ਼ਰਤ ਨਹੀਂ ਕਰਨੀ। ਐਸਾ ਵਿਅਕਤੀ ਕਹੇਗਾ, ਸ਼ੁਕਰ ਮੇਰੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ, ਜਿਨ੍ਹਾਂ ਦੀਆਂ ਪੰਗਤੀਆਂ ਚੇਤੇ ਆ ਗਈਆਂ, ਜੇ ਉਹ ਪੰਗਤੀਆਂ ਨਾ ਚੇਤੇ ਆਉਂਦੀਆਂ ਤੇ ਮੈਂ ਨਫ਼ਰਤ ਕਰ ਬੈਠਦਾ। ਰੱਖ ਹੈ ਜਨ ਕੀ ਆਪ, ਇੱਕ ਗੱਲ ਯਾਦ ਰੱਖਣੀ, ਵਾਹਿਗੁਰੂ ਸਿੱਖ ਦੀ ਲਾਜ ਰੱਖਦੇ ਨੇ, ਇੱਕੋ ਹੀ ਤਰੀਕਾ ਹੈ, ਗੁਰੂ ਦੇ ਹੁਕਮ ਚੇਤੇ ਆ ਜਾਂਦੇ ਨੇ, ਗੁਰੂ ਦੀ ਬਾਣੀ ਚੇਤੇ ਆਉਂਦੀ ਹੈ। ਇਹਨੂੰ ਦੂਸਰੇ ਸ਼ਬਦਾਂ 'ਚ ਕਹਿ ਦਈਏ, ਗੁਰੂ ਸਾਹਿਬ ਦੀ ਬਾਣੀ ਤੇ ਗੁਰੂ ਸਾਹਿਬ ਦੀ ਸਿੱਖਿਆ ਵੱਲ ਧਿਆਨ ਚੱਲਿਆ ਜਾਂਦਾ ਹੈ, ਇਹ ਵੀ ਧਿਆਨ ਸਾਧਨਾ ਦਾ ਇੱਕ ਪੱਖ ਹੈ, ਜਿਹਨੂੰ ਇੰਗਲਿਸ਼ ਵਾਲੇ ਮਾਇੰਡ ਪ੍ਰੈਕਟਿਸ ਕਹਿੰਦੇ ਨੇ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਅਰਥ ਵਿਚਾਰਦੇ ਹਾਂ, ਤਾਂ ਕਿ ਇਹ ਵਿਚਾਰਾਂ ਸਾਡੇ ਅੰਦਰ ਬੈਠ ਜਾਣ, ਜਦੋਂ ਦੁਨੀਆਂ 'ਤੇ ਵਿਚਰਾਂਗੇ ਇਸ ਵੱਲ ਧਿਆਨ ਚੇਤਾ ਆ ਜਾਵੇ। ਤੁਸੀਂ ਸੜਕ 'ਤੇ ਜਾਂਦੇ ਜੇ ਅੱਗੇ ਬੋਰਡ ਲਿਖਿਆ ਹੁੰਦਾ ਸਪੀਡ ਲਿਮਿਟ ਦਾ, ਜਦ ਬੋਰਡ ਵੱਲ ਧਿਆਨ ਜਾਂਦਾ ਏ ਉਸੇ ਵੇਲੇ ਸੈਲਫ ਡਿਸਿਪਲਿਨ ਆ ਜਾਂਦਾ ਏ। ਇਸੇ ਤਰ੍ਹਾਂ ਜੇ ਗੁਰੂ ਪਿਤਾ ਦੀ ਬਾਣੀ ਵੱਲ ਧਿਆਨ ਚੱਲਿਆ ਜਾਵੇ। ਅਸੀਂ ਅੰਦਰੋਂ ਬਹੁਤ ਗਰੀਬ ਹਾਂ, ਆਪਣੀਆਂ ਹੀ ਕਮਜ਼ੋਰੀਆਂ ਦੇਖਣ ਦਾ ਗਿਆਨ ਨਹੀਂ ਹੈ, ਆਪਣੀਆਂ ਹੀ ਆਦਤਾਂ ਨੂੰ ਦੂਰ ਕਰਨ ਦੀ ਸੋਝੀ ਨਹੀਂ ਹੈ। ਅਸੀਂ ਆਪ ਨਹੀਂ ਕਰ ਸਕਦੇ, ਸਾਡਾ ਕੋਈ ਮਦਦਗਾਰ ਨਹੀਂ ਹੈ, ਅਸੀਂ ਅੰਦਰੋਂ ਅਨਾਥ ਹਾਂ। ਮੇਰੇ ਵਾਹਿਗੁਰੂ ਜੀ ਸਾਡੀ ਗਰੀਬਾਂ ਦੀ, ਅਨਾਥਾਂ ਦੀ ਲਾਜ ਰੱਖਦੇ ਨੇ। ਗੁਰੂ ਦੀ ਬਾਣੀ ਚੇਤੇ ਕਰਵਾ ਦਿੰਦੇ ਜੇ, ਗੁਰੂ ਦੇ ਹੁਕਮ ਚੇਤੇ ਕਰਵਾ ਦਿੰਦੇ ਜੇ, ਫਿਰ ਉਹਦਾ ਫਾਇਦਾ ਹੁੰਦਾ ਹੈ। ਅਗਲੀ ਪੰਕਤੀ, ਤਾਰਨ ਤਾਰਨ ਹਰ ਨਿਧ ਦੁਖ ਨ ਸਕੈ ਵਿਆਪ। ਤਰਨਾ ਪਾਣੀ 'ਚ ਹੁੰਦਾ ਹੈ, ਡੁੱਬਣਾ ਵੀ ਪਾਣੀ 'ਚ ਹੁੰਦਾ ਹੈ। ਇਮਬੈਲੈਂਸਡ ਹੋ ਗਿਆ, ਬਾਡੀ ਦਾ ਸੰਤੁਲਨ ਨਾ ਰੱਖ ਸਕਿਆ, ਡੁੱਬ ਗਿਆ। ਸਾਡੇ ਅੰਦਰ ਤਿੰਨ ਚੀਜ਼ਾਂ ਨੇ, ਇੱਕ ਹੈ ਸਾਡੀਆਂ ਭਾਵਨਾਵਾਂ ਜਿਹਨੂੰ ਅਸੀਂ ਕਹਿੰਦੇ ਫੀਲਿੰਗਸ, ਦੂਸਰੀ ਹੈ ਸਾਡੀ ਭਾਵੁਕਤਾ ਜਿਹਨੂੰ ਅਸੀਂ ਕਹਿੰਦੇ ਇਮੋਸ਼ਨਸ, ਤੀਸਰੇ ਨੇ ਸਾਡੇ ਜਜ਼ਬਾਤ ਜਿਹਨੂੰ ਅਸੀਂ ਕਹਿੰਦੇ ਹਾਂ ਸੈਂਟੀਮੈਂਟਸ। ਜਦੋਂ ਆਪਣੀਆਂ ਫੀਲਿੰਗਸ ਨੂੰ ਮੈਨੇਜ ਨਹੀਂ ਕਰ ਸਕਦੇ, ਜਦੋਂ ਆਪਣੇ ਜਜ਼ਬਾਤਾਂ ਨੂੰ ਮੈਨੇਜ ਨਹੀਂ ਕਰ ਸਕਦੇ, ਜਦੋਂ ਆਪਣੇ ਇਮੋਸ਼ਨਸ ਨੂੰ ਮੈਨੇਜ ਨਹੀਂ ਕਰ ਸਕਦੇ, ਇਹ ਤਿੰਨ ਵਿਧੀਆਂ ਦੇ ਨਾਲ ਸਾਡੇ ਅੰਦਰ ਰੋਗ ਪੈਦਾ ਹੁੰਦੇ ਨੇ। ਮੇਰੇ ਗੁਰੂ ਪਿਤਾ ਨੇ ਇੱਕ ਸ਼ਬਦ ਦੇ ਅੰਦਰ ਜਿਹੜੇ 6 ਰੋਗਾਂ ਦਾ ਜ਼ਿਕਰ ਕੀਤਾ ਹੈ, ਉਸ ਵਿੱਚ ਮੱਛੀ ਦੇ ਅੰਦਰ ਜੀਭ ਦਾ ਰੋਗ, ਭਵਰੇ ਦੇ ਅੰਦਰ ਸੁੰਘਣ ਦਾ ਰੋਗ, ਪਤੰਗੇ ਦੇ ਅੰਦਰ ਦੇਖਣ ਦਾ ਰੋਗ, ਉਸ ਵਿੱਚ ਪੰਕਤੀ ਆਈ ਹੈ ਤਿਰਵਿਧ ਰੋਗ। ਤਿੰਨ ਵਿਧੀਆਂ ਦੇ ਨਾਲ ਰੋਗ ਪੈਦਾ ਹੁੰਦੇ ਨੇ। ਅੰਦਰ ਜਿਤਨੀਆਂ ਬੁਰਿਆਈਆਂ ਦੀਆਂ ਆਦਤਾਂ ਨੇ ਉਹਦੀ ਸ਼ੁਰੂਆਤ ਇਹੀ ਹੈ, ਜਾਂ ਤੇ ਮਨ ਦੀ ਖਿਜਣ ਵਿੱਚੋਂ ਪੈਦਾ ਹੋਣਗੀਆਂ, ਫੀਲਿੰਗਸ ਨੂੰ ਮੈਨੇਜ ਨਾ ਕਰ ਸਕਿਆ, ਸਹਿਜ ਨਾ ਬਣਾ ਕੇ ਰੱਖ ਸਕਿਆ, ਜਾਂ ਫਿਰ ਓਵਰ ਇਮੋਸ਼ਨਲ ਹੋ ਗਿਆ, ਇਮੋਸ਼ਨਸ ਨੂੰ ਮੈਨੇਜ ਨਾ ਕਰ ਸਕਿਆ, ਜਾਂ ਫਿਰ ਸੈਂਟੀਮੈਂਟਲ ਹੋ ਗਿਆ, ਆਪਣੇ ਸੈਂਟੀਮੈਂਟਸ ਨੂੰ ਮੈਨੇਜ ਨਾ ਕਰ ਸਕਿਆ। ਇਹਨੂੰ ਇੰਜ ਕਹਿ ਲਓ, ਮਨ ਅੰਦਰ ਡੁੱਬ ਗਿਆ, ਜ਼ਿੰਦਗੀ 'ਚੋਂ ਕੁਛ ਸੁੱਕ ਗਿਆ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਟ ਹਰਿਆ। ਉੱਥੇ ਤਰਿਆ ਦੇ ਨਾਲ ਹਰਿਆ ਸ਼ਬਦ ਜੋੜਿਆ, ਜੇ ਤਰਿਆ ਨਹੀਂ ਡੁੱਬ ਗਿਆ, ਜ਼ਿੰਦਗੀ 'ਚੋਂ ਕੁਛ ਸੁੱਕ ਗਿਆ, ਖੋਆ ਉਹਦਾ ਦੁੱਖ ਵੀ ਹੈ। ਇੱਥੇ ਸ਼ਬਦ ਵਰਤਿਆ ਦੁੱਖ ਨਾ ਸਕੈ ਵਿਆਪ, ਖਿਆਲ ਕਰਿਓ ਦੁੱਖ ਹੈ। ਜਦੋਂ ਸੈਂਟੀਮੈਂਟਸ ਮੈਨੇਜ ਨਾ ਹੋ ਸਕੇ, ਕ੍ਰੋਧ ਦੀ ਅੱਗ ਭੜਕ ਗਈ, ਯਾਦ ਕਰਕੇ ਦੇਖੋ ਆਪਣੇ ਹੀ ਪਰਿਵਾਰ ਦੇ ਮੈਂਬਰਾਂ ਨੂੰ ਐਸੇ ਕੌੜੇ ਬੋਲ ਬੋਲੇ, ਹਿਰਦੇ ਨੂੰ ਚੋਟਾਂ ਮਾਰੀਆਂ, ਔਰ ਘਰ ਦੇ ਮੈਂਬਰਾਂ ਨੂੰ ਪਤਾ ਹੈ ਕਿ ਅਸੀਂ ਕਿਤਨੇ ਵਾਰੀ ਇੱਕ ਦੂਸਰੇ ਨੂੰ ਚੋਟਾਂ ਮਾਰਦੇ ਜੇ। ਸਭ ਨੂੰ ਪਤਾ ਹੈ ਕਦੋਂ ਹੁੰਦਾ ਇਹ ਸਭ ਕੁਛ, ਜਦੋਂ ਮਨ ਡੁੱਬ ਜਾਂਦਾ ਹੈ। ਆਪਣੇ ਹੀ ਰਿਸ਼ਤੇਦਾਰ ਨਾਲ ਮਨ ਦੀ ਅਣਬਣ ਕਦੋਂ ਹੋ ਗਈ, ਜਦੋਂ ਮਨ ਨਫ਼ਰਤ ਵਿੱਚ ਡੁੱਬ ਗਿਆ। ਅੰਦਰ ਡੁੱਬਦਾ ਹੈ, ਮੈਂ ਬੇਨਤੀ ਕਰਾਂ ਇਹਨੂੰ ਡੁੱਬਣ ਤੋਂ ਬਚਾ ਸਕਦੀ ਹੈ ਮੇਰੇ ਗੁਰੂ ਦੀ ਬਾਣੀ, ਔਰ ਕਿਵੇਂ, ਉਹੀ ਤਰੀਕਾ ਪਹਿਲਾਂ ਪੰਕਤੀ ਚੇਤੇ ਆਏਗੀ। ਘੱਟੋ ਘੱਟ ਜੇ ਕ੍ਰੋਧ ਦੀ ਅੱਗ ਦੇ ਵਿੱਚ ਮਾਪਿਆਂ ਨੂੰ ਕੌੜਾ ਬੋਲ ਰਿਹਾ ਤੇ ਬਾਣੀ ਚੇਤੇ ਆ ਜਾਵੇ, ਉਹ ਪੰਕਤੀ ਹੈ, ਜਿਨ ਕੇ ਜਣੇ ਬਡੀਰੇ ਤੁਮ ਹੋ, ਤਿੰਨ ਸੰਗ ਝਗਰਤ ਪਾਪ ਮਨਾ। ਹੁਣ ਕ੍ਰੋਧ ਦੀ ਅੱਗ ਅੰਦਰ ਭੜਕੀ ਹੋਈ ਹੈ, ਮਾਂ ਨੂੰ ਕੁਛ ਬੋਲੀ ਨਾ, ਪਿਤਾ ਨੂੰ ਕੁਛ ਬੋਲੀ ਨਾ, ਜੇ ਬੋਲਿਆ ਗਿਆ ਮਾਪਿਆਂ ਦੇ ਹਿਰਦੇ ਨੂੰ ਚੋਟ ਲੱਗੇਗੀ, ਪਾਪ ਹੋ ਜਾਏਗਾ। ਜਿਨ ਕੇ ਜਣੇ ਬਡੀਰੇ ਤੁਮ ਹੋ, ਤਿੰਨ ਸੰਗ ਝਗਰਤ ਪਾਪ। ਫਿਰ ਐਸਾ ਬੱਚਾ ਕਹੇਗਾ, ਆਪਣੇ ਕਲਾਸ ਫੈਲੋ ਨੂੰ ਦੱਸੇਗਾ, ਅੱਜ ਮੇਰੀ ਗੁਰੂ ਨੇ ਲਾਜ ਰੱਖ ਦਿੱਤੀ, ਮੈਨੂੰ ਗੁੱਸਾ ਆ ਗਿਆ ਸੀ, ਮੈਂ ਉਸ ਵੇਲੇ ਬੋਲਿਆ ਨਹੀਂ, ਪੰਕਤੀ ਚੇਤੇ ਆ ਗਈ, ਨਹੀਂ ਤਾਂ ਪਾਪ ਹੋ ਜਾਣਾ ਸੀ। ਆਖੋ ਵਾਹਿਗੁਰੂ। ਜਦੋਂ ਕਿਸੇ ਦੀ ਕੋਈ ਗੱਲ ਚੰਗੀ ਨਾ ਲੱਗੇ, ਨੋਟ ਕਰਨਾ, ਅੰਦਰ ਜ਼ਹਿਰ ਭਰ ਜਾਂਦੀ। ਜੇ ਬੰਦਾ ਉਸ ਦਾ ਕ੍ਰਿਟੀਸਾਈਜ਼ ਕਿਸੇ ਦੇ ਕੋਲ ਜ਼ਰੂਰ ਕਰਦਾ ਹੈ, ਕਿਉਂਕਿ ਅੰਦਰਲੀ ਜ਼ਹਿਰ ਤੰਗ ਕਰਦੀ। ਜੇ ਆਪਣੇ ਸੈਂਟੀਮੈਂਟਸ ਨੂੰ ਮੈਨੇਜ ਕਰਨ ਵਾਸਤੇ ਫਿਰ ਇੱਕ ਫੈਸਲਾ ਲੈਣਾ, ਪ੍ਰੋਮਿਸ ਕਰਨਾ, ਕਿਸੇ ਦੀ ਗੱਲ ਚੰਗੀ ਨਹੀਂ ਲੱਗੀ ਪਰ ਕਿਸੇ ਨਾਲ ਸ਼ੇਅਰ ਨਹੀਂ ਕਰਨੀ, ਕਿਉਂਕਿ ਗੁਰੂ ਨੇ ਕਿਹਾ ਕਰਨ ਨਾ ਸੁਣਾ ਕਾਹੂ ਕੀ ਨਿੰਦਾ, ਨਿੰਦਾ ਭਲੀ ਕਿਸੇ ਕੀ ਨਾਹੀਂ। ਫਿਰ ਬੰਦਾ ਇਸ ਨੂੰ ਸ਼ੇਅਰ ਨਹੀਂ ਕਰੇਗਾ, ਜਿਉਂ ਜਿਉਂ ਸ਼ੇਅਰ ਕੀਤਾ ਜਾਂਦਾ ਤੇ ਉੱਥੇ ਦੁੱਖ ਵੱਧਦੇ ਜਾ ਰਹੇ ਨੇ, ਕਿਉਂਕਿ ਕਿਸੇ ਦੀ ਇੱਕ ਨੈਗੇਟਿਵਿਟੀ ਦੂਸਰੇ ਕੋਲ ਜਦੋਂ ਸ਼ੇਅਰ ਹੁੰਦੀ ਹੈ ਉਹਦੇ ਅੰਦਰ ਵੀ ਨਫ਼ਰਤ ਹੋ ਜਾਂਦੀ ਹੈ। ਅੱਜ ਨਫ਼ਰਤ ਨੇ ਸਾਰਾ ਤਾਣਾ ਬਾਣਾ ਲੀਰੋ ਲੀਰ ਕਰਕੇ ਰੱਖ ਦਿੱਤਾ ਹੈ। ਅੱਜ ਕੋਈ ਤੰਦ ਹੀ ਨਹੀਂ ਲੱਭ ਰਹੀ ਕਿੱਧਰ ਦੀ ਕੋਈ ਏਕਤਾ ਦੀਆਂ ਤੰਦਾਂ ਪਰੋਈਆਂ ਜਾਣ। ਬਹੁਤ ਨੁਕਸਾਨ ਹੋ ਗਿਆ, ਹੋਰ ਵੀ ਹੋਣ ਦੇ ਚਾਂਸਸ ਨੇ। ਜੇ ਮਨ ਇਹਨਾਂ ਬੇਕਾਰਾਂ ਵਿੱਚ ਡੁੱਬੇਗਾ, ਨੁਕਸਾਨ ਵੀ ਹੋਣਗੇ, ਦੁੱਖ ਵੀ ਹੋਣਗੇ, ਦਰਦ ਵੀ ਹੋਣਗੇ। ਹੈਨ ਕੁਛ ਐਸੇ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਕੁਰਬਾਨੀਆਂ ਨੂੰ ਆਪਣੇ ਧਿਆਨ ਵਿੱਚ ਰੱਖਦੇ ਨੇ, ਮੇਰੇ ਗੁਰੂ ਨੇ ਸਰਬੰਸ ਵਾਰਿਆ, ਜਿਨ੍ਹਾਂ ਨੂੰ ਗੁਰੂ ਪਿਤਾ ਦੀਆਂ ਦਿੱਤੀਆਂ ਦਾਤਾਂ, ਗੁਰੂ ਪੰਥ ਦੀ ਵੈਲਿਊ ਹੈ, ਉਹਨਾਂ ਦੇ ਅੰਦਰ ਬਹੁਤ ਭਾਰੀ ਦਰਦ ਹੈ, ਇਹ ਹੋ ਕੀ ਰਿਹਾ ਹੈ। ਸਿੱਖ ਸਿੱਖ ਨੂੰ ਦੇਖ ਕੇ ਨਫ਼ਰਤ ਕਰੇ, ਹੋ ਕੀ ਰਿਹਾ ਹੈ। ਇੱਕੋ ਹੀ ਘਰ ਵਿੱਚ ਭਰਾ ਭਰਾ ਨੂੰ ਦੇਖ ਕੇ ਨਫ਼ਰਤ ਕਰੇ, ਹੋ ਕੀ ਰਿਹਾ ਹੈ। ਦਰਦ ਹੈ, ਪੀੜਾ ਹੈ। ਮੈਂ ਬੇਨਤੀ ਕਰਾਂ, ਦਰਦ ਨਹੀਂ ਤੇ ਅਰਦਾਸ ਨਹੀਂ। ਅਰਦਾਸਾਂ ਕਰੀਏ ਗੁਰੂ ਰਹਿਮਤ ਕਾਰਨ, ਕਿਸੇ ਵੀ ਬਜ਼ੁਰਗ ਦਾ ਬੱਚਾ ਮਾਪਿਆਂ ਦੇ ਅੱਗੇ ਨਾ ਬੋਲੇ, ਕੋਈ ਵੀ ਬੱਚੇ ਮਾਪਿਆਂ ਦੇ ਹਿਰਦਿਆਂ ਨੂੰ ਚੋਟਾਂ ਨਾ ਮਾਰਨ। ਸਭ ਕੁਛ ਉਦੋਂ ਹੁੰਦਾ ਜਦੋਂ ਅੰਦਰੋਂ ਡੁੱਬ ਜਾਂਦਾ ਹੈ, ਉਹਨੂੰ ਸੰਸਾਰ ਸਮੁੰਦਰ ਦੇ ਵਿੱਚ ਆਪਣੇ ਮਨ ਨੂੰ ਤਾਰਨਾ ਨਹੀਂ ਆਇਆ, ਡੁੱਬ ਰਿਹਾ, ਬੈਲੈਂਸ ਨਹੀਂ ਰੱਖਣਾ ਆਇਆ, ਜ਼ਿੰਦਗੀ ਦਾ ਮੈਨੇਜ ਨਹੀਂ ਰੱਖਣਾ ਆਇਆ। ਇੱਕ ਪਾਸੇ ਜ਼ਿੰਮੇਵਾਰੀਆਂ ਨੇ, ਇੱਕ ਪਾਸੇ ਪਰਿਵਾਰ ਹੈ। ਮੈਂ ਬੇਨਤੀ ਕਰਾਂ, ਜ਼ਿੰਮੇਵਾਰੀਆਂ ਦਾ ਸਟ੍ਰੈਸ ਹੋਏਗਾ ਪਰ ਪਰਿਵਾਰ ਪਿਆਰ ਮੰਗਦਾ ਹੈ, ਸ਼ਾਂਤੀ ਮੰਗਦਾ ਹੈ। ਬਾਹਰ ਦਾ ਸਟ੍ਰੈਸ, ਘਰ ਦਾ ਪਿਆਰ ਡਿਸਟਰਬ ਨਹੀਂ ਹੋਣਾ ਚਾਹੀਦਾ। ਅਗਰ ਬਾਹਰਲੇ ਸਟ੍ਰੈਸ ਕਾਰਨ ਘਰ ਵਿੱਚ ਮਾਹੌਲ ਖਰਾਬ ਹੋ ਗਿਆ, ਮੈਨੇਜ ਨਹੀਂ ਕਰ ਸਕਿਆ, ਉਹ ਮੈਨੇਜ ਕਰਨ ਦੇ ਅਰਥ ਹੀ ਹਨ ਤਰਨਾ। ਮੇਰੇ ਗੁਰੂ ਪਿਤਾ ਹੁਣ ਸਾਨੂੰ ਦੱਸ ਰਹੇ ਨੇ, ਕਿਉਂਕਿ ਸਬਜੈਕਟ ਨੂੰ ਵਿਚਾਰਦਿਆਂ ਇੱਕ ਪੱਖ ਹੁੰਦਾ ਹਾਓ ਟੂ ਡੂ, ਕੀਤਾ ਕੀ ਜਾਵੇ। ਰਹਾਉ ਪਦੇ ਵੇ ਸਤਿਗੁਰੂ ਦੱਸ ਰਹੇ ਨੇ, ਪਿਆਰਿਓ, ਸਾਧੂ ਸੰਗ ਭਜੋ ਗੋਪਾਲ। ਗੁਰੂ ਦਾ ਸੰਗ, ਗੁਰੂ ਦੀਆਂ ਸਿੱਖਿਆਵਾਂ ਮੰਨਣਾ ਹੈ। ਇਹਨੂੰ ਇੰਜ ਕਹਿ ਲਓ, ਗੁਰੂ ਸਾਹਿਬ ਦੇ ਤਿੰਨ ਸਰੂਪ ਨੇ। ਇੱਕ ਸਰੂਪ ਹੈ ਅੱਖਾਂ ਨਾਲ ਦਿਖਾਈ ਦੇਣ ਵਾਲਾ ਦ੍ਰਿਸ਼ਟਮਾਨ, ਵਿਜ਼ੀਬਲ ਸਰੂਪ ਹੈ, ਉਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਪੋਥੀ, ਗੁਟਕਾ, LCD ਸਕਰੀਨ ਦੇ ਉੱਪਰ ਲਿਖਿਆ ਹੋਇਆ, ਕਿਤੇ ਵੀ ਕੋਈ ਮੋਟੋ ਲੱਗਿਆ ਹੋਇਆ। ਆਪਾਂ ਦੇਖਦੇ ਹਾਂ ਦਰਬਾਰ ਸਾਹਿਬ ਦੇ ਅੰਦਰ ਪੰਕਤੀਆਂ ਲਿਖੀਆਂ ਹੋਈਆਂ ਨੇ, ਲੰਗਰ ਹਾਲ ਵਿੱਚ ਪੰਕਤੀਆਂ ਲਿਖੀਆਂ ਹੋਈਆਂ ਨੇ। ਇਹ ਸਾਰਾ ਗੁਰੂ ਪਿਤਾ ਦਾ ਉਹ ਸਰੂਪ ਹੈ ਜਿਹੜਾ ਅਸੀਂ ਅੱਖਾਂ ਨਾਲ ਦਰਸ਼ਨ ਕਰਦੇ ਹਾਂ। ਦੂਸਰਾ ਸਰੂਪ, ਜਦੋਂ ਗੁਰੂ ਪਿਤਾ ਦੀ ਬਾਣੀ ਨੂੰ ਧਿਆਨ ਨਾਲ ਸੁਣੀਏ, ਸਮਝਣ ਦਾ ਯਤਨ ਕਰੀਏ, ਜਿਹੜੀਆਂ ਗੱਲਾਂ ਚੰਗੀਆਂ ਲੱਗੀਆਂ ਉਹ ਸਾਡੀ ਚੇਤਾ ਸ਼ਕਤੀ ਵਿੱਚ ਬੈਠ ਜਾਂਦੀਆਂ ਨੇ, ਮੈਮਰੀ ਪਾਵਰ ਵਿੱਚ ਬੈਠ ਜਾਂਦੀਆਂ ਨੇ, ਬਾਣੀ ਯਾਦ ਹੋਣ ਲੱਗ ਜਾਂਦੀ ਹੈ, ਬਾਣੀ ਮੈਮੋਰਾਈਜ਼ਡ ਹੋ ਗਈ ਹੈ, ਕੰਠ ਹੋ ਗਈ ਹੈ, ਅੰਦਰ ਬੈਠ ਗਈ ਹੈ। ਇਹ ਮੇਰੇ ਗੁਰੂ ਦਾ ਉਹ ਸਰੂਪ ਹੈ ਜਿਹਨੂੰ ਸਿੱਖਿਆ ਕਹਿੰਦੇ ਹਾਂ, ਅਤੇ ਸਿੱਖਿਆ ਨੂੰ ਪੰਜਾਬੀ ਦੇ ਵਿੱਚ ਇਹ ਵੀ ਕਹਿੰਦੇ ਸੀ, ਗੁਰ ਤੂੰ ਕਿੱਥੋਂ ਲਿਆ? ਕਮਾਲ ਹੋ ਗਈ, ਗੁਰ ਮੇਰਾ ਸੰਗ ਸਦਾ ਹੈ ਨਾਲੇ। ਇਹ ਗੱਲ ਨੂੰ ਧਿਆਨ ਵਿੱਚ ਰੱਖਣਾ, ਜਦੋਂ ਆਪਾਂ ਜਾਵਾਂਗੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਿੰਘਾਸਨ 'ਤੇ ਰਹਿਣਗੇ। ਇਹ ਸਾਹਮਣੇ ਪੰਗਤੀਆਂ ਜੋ ਗੁਰੂ ਦਾ ਸਰੂਪ ਬਾਣੀ ਬਣ ਕੇ ਇਹ ਇੱਥੇ ਰਹਿਣਗੀਆਂ। ਅਸੀਂ ਜਾਵਾਂਗੇ ਗੁਰੂ ਦਾ ਜਿਹੜਾ ਗੁਰ ਸਰੂਪ ਹੈ, ਗਿਆਨ ਸਰੂਪ ਹੈ, ਬਾਣੀ ਸਰੂਪ ਹੈ, ਉਹ ਜੋ ਸਿੱਖਿਆਵਾਂ ਦਾ ਸਰੂਪ ਹੈ, ਉਹ ਸਾਡੀ ਚੇਤਾ ਸ਼ਕਤੀ ਵਿੱਚ ਸਾਡੇ ਨਾਲ ਜਾਏਗਾ। ਜਿੱਧਰ ਵੀ ਜਾਈਏ ਗੁਰ ਮੇਰਾ ਸੰਗ ਸਦਾ ਹੈ ਨਾਲੇ। ਤੀਸਰਾ ਸਰੂਪ, ਜਦੋਂ ਕਿਹਾ ਅੱਜ ਮੇਰੇ ਗੁਰੂ ਦੀ ਬਾਣੀ ਦੀ ਪੰਗਤੀ ਚੇਤੇ ਆ ਗਈ, ਪੰਗਤੀ ਚੇਤੇ ਆਉਣ ਕਰਕੇ ਮੈਂ ਬਚ ਗਿਆ, ਮੈਂ ਬੋਲਿਆ ਹੀ ਨਹੀਂ, ਚੁੱਪ ਰਹਿ ਗਿਆ, ਆਪਣੇ ਮਨ ਨੂੰ ਕੰਟਰੋਲ ਕਰ ਗਿਆ। ਉਹ ਜਿਹੜਾ ਗੁਰ ਸਰੂਪ ਸੀ, ਗੁਰ ਸਰੂਪ ਹੀ ਸਤਿਗੁਰ ਸਰੂਪ ਬਣ ਗਿਆ। ਉਸਨੇ ਸੱਚਾ ਗਿਆਨ ਬਣ ਕੇ ਸਾਨੂੰ ਰਹਿਨਮਾਈ ਕੀਤੀ ਹੈ, ਅਤੇ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਏ ਛਡਾਏ। ਅਤੇ ਜੇ ਅੰਦਰ ਯਾਦ ਤੇ ਸੀ, ਪਰ ਉਹ ਯਾਦ ਚੇਤਾ ਸ਼ਕਤੀ ਉਸ ਵੇਲੇ ਭੁੱਲ ਗਈ, ਇਹਦਾ ਮਤਲਬ ਗੁਰ ਸਰੂਪ ਨਾਲ ਜੁੜਿਆ ਸੀ ਪਰ ਉਸ ਵੇਲੇ ਸਤਿਗੁਰ ਸਰੂਪ ਦੀ ਸ਼ਰਨ ਨਹੀਂ ਲਈ। ਫਿਰ ਹੋਇਆ ਕਿ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ। ਐਸਾ ਕੋਈ ਨਹੀਂ ਹੋਏਗਾ ਜਿਹਨੂੰ ਨਹੀਂ ਪੜਿਆ ਹੋਏਗਾ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਕੋਈ ਨਹੀਂ ਹੋਏਗਾ, ਸਾਰਿਆਂ ਨੂੰ ਪਤਾ ਹੈ। ਐਸੇ ਬਹੁਤ ਘੱਟ ਨੇ ਜਿਹੜੇ ਫਿੱਕਾ ਬੋਲੇ ਹੀ ਨਹੀਂ ਹੋਣਗੇ। ਆਖੋ ਵਾਹਿਗੁਰੂ। ਗੁਰੂ ਗ੍ਰੰਥ ਸਾਹਿਬ ਜੀ ਵੱਲ ਨਜ਼ਰਾਂ ਕਰੀਏ। ਗੁਰੂ ਗ੍ਰੰਥ ਸਾਹਿਬ ਜੀ ਦਸਾਂ ਪਾਤਸ਼ਾਹੀਆਂ ਦਾ ਸਰੂਪ ਹੈ, ਉਹ ਬੈਠੇ ਜੇ ਸਾਹਮਣੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜਿਹੜੇ ਕਦੀ ਰੁੱਖੇ ਬੋਲੇ ਹੀ ਨਹੀਂ, ਫਿੱਕੇ ਬੋਲੇ ਹੀ ਨਹੀਂ, ਤੱਤੀ ਤਵੀ 'ਤੇ ਬੈਠ ਕੇ ਵੀ ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਉਹ ਬੈਠੇ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿਹੜੇ ਰੁੱਖਾ ਬੋਲੇ ਹੀ ਨਹੀਂ, ਧੀਰ ਮੱਲ ਨੇ ਸ਼ੀਹੇ ਮਸੰਦ ਤੋਂ ਰਾਈਫਲ ਦਾ ਵਾਰ ਕਰਾ ਦਿੱਤਾ ਏ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਭਲੇ ਧੀਰ ਮੱਲ, ਭਲੇ ਧੀਰ ਮੱਲ। ਜਦੋਂ ਅਸੀਂ ਗੰਗੂ ਦੀ ਬਾਤ ਸੁਣਦੇ ਹਾਂ ਨਾ, ਕਿਧਰੇ ਨਾ ਕਿਧਰੇ ਸਾਡਾ ਮਨ ਤਪ ਜਾਂਦਾ ਹੈ। ਨੋਟ ਕਰਿਓ, ਕਿਉਂਕਿ ਜੋ ਗੰਗੂ ਨੇ ਮਾਤਾ ਗੁਜਰ ਕੌਰ ਜੀ ਦੇ ਨਾਲ ਕੀਤਾ, ਸੋਨੇ ਦੀਆਂ ਮੋਹਰਾਂ ਦੀ ਥੈਲੀ ਚੁਰਾ ਲੈਣੀ, ਥਾਣੇ ਫੜਵਾ ਦੇਣਾ, ਗੁਰੂ ਪਿਤਾ ਦੇ ਸਾਹਿਬਜ਼ਾਦਿਆਂ ਨਾਲ ਕੀਤਾ, ਜਦੋਂ ਪੜ੍ਹੀਏ ਸੁਣੀਏ ਮਨ ਤਪ ਜਾਂਦਾ ਹੈ। ਤਪਿਆ ਹੋਇਆ ਮਨ ਪਤਾ ਕੀ ਕਹਿੰਦਾ ਹੈ? ਪਾਪੀ ਗੰਗੂ। ਮੈਂ ਹੈਰਾਨ ਹੋਇਆ, ਕਿਉਂਕਿ ਉਹ ਠੰਡਾ ਬੁਰਜ ਹੀ ਤੁਹਾਡੇ ਚਰਨਾਂ ਤੱਕ ਪਹੁੰਚਾਉਣ ਵਾਲਾ ਹੈ। ਦਾਸ ਦਾ ਨਗਰ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ 'ਚ ਹੈ। ਧੰਨ ਮਾਤਾ ਗੁਜਰ ਕੌਰ ਜੀ, ਇਤਿਹਾਸ ਪੜ੍ਹ ਕੇ ਦੇਖੋ, 3 ਦਿਨ ਲਗਾਤਾਰ ਜਦੋਂ ਤੁਰੇ ਸੀ ਨਾ ਗੰਗੂ ਦੇ ਘਰ ਵਿੱਚੋਂ, ਇਤਨੀ ਕਿਤੇ ਗੱਲ ਕਹੀ ਸੀ, ਗੰਗਿਆ ਤੇਰੇ ਲਈ ਸੋਨੇ ਦੀਆਂ ਮੋਹਰਾਂ ਦੀ ਥੈਲੀ ਧਰਮ ਸੀ, ਜਾਂ ਗੰਗਿਆ ਤੇਰਾ ਵੀ ਭਲਾ ਹੋਵੇ। ਇਹ ਕਹਿ ਕੇ ਮੁੜ ਕੇ ਗੰਗੂ ਦੀ ਗੱਲ ਮਾਤਾ ਜੀ ਨੇ ਨਹੀਂ ਕੀਤੀ। ਇਹਦਾ ਮਤਲਬ ਧੰਨ ਮਾਤਾ ਗੁਜਰ ਕੌਰ ਜੀ ਉਹ ਠੰਡੇ ਬੁਰਜ ਦੇ ਵਿੱਚ ਦੱਸ ਰਹੇ ਜੇ ਕਿ ਠੰਡਾ ਬੁਰਜ ਤੇ ਗਰਮੀਆਂ 'ਚ ਮੈਂ ਅੱਖੀਂ ਤਪਦਾ ਦੇਖਿਆ ਹੈ, ਇਹੀ ਠੰਡਾ ਬੁਰਜ ਜੂਨ ਜੁਲਾਈ 'ਚ ਤਪਦਾ ਦੇਖਿਆ। ਧੰਨ ਮਾਤਾ ਗੁਜਰ ਕੌਰ ਜੀ ਦਾ ਹਿਰਦਾ ਕਦੀ ਤਪਦਾ ਨਹੀਂ ਦੇਖਿਆ। ਗੁਰੂ ਪਿਤਾ ਗੁਰ ਸਰੂਪ ਬਣ ਕੇ, ਸਤਿਗੁਰ ਸਰੂਪ ਬਣ ਕੇ ਸਿੱਖ ਦੀ ਲਾਜ ਰੱਖਦੇ ਨੇ। ਹੁਣ ਕਿੱਦਾਂ ਸੰਗ ਕਰਨਾ ਹੈ ਗੁਰੂ ਦਾ? ਇੱਕ ਹੈ ਬਾਣੀ ਪੜ੍ਹਨੀ, ਇੱਕ ਹੈ ਬਾਣੀ ਸੁਣਨੀ, ਫਿਰ ਜਿਤਨੀ ਸਮਝ ਆ ਜਾਵੇ ਉਹਨੂੰ ਚੇਤਾ ਸ਼ਕਤੀ। ਨੋਟ ਕਰਿਓ, ਸਾਡੇ ਘਰ ਵਿੱਚ 3 ਚੀਜ਼ਾਂ ਹੁੰਦੀਆਂ ਜੇ। ਇੱਕ ਹੁੰਦਾ ਹੈ ਡਸਟਬਿਨ, ਇੱਕ ਹੁੰਦਾ ਹੈ ਸਟੋਰ, ਤੀਸਰੇ ਹੁੰਦੇ ਲੋਕਰ। ਡਸਟਬਿਨ 'ਚ ਉਹ ਰੱਖਿਆ ਜਾਂਦਾ ਜੋ ਬਾਹਰ ਸੁੱਟਣਾ ਹੈ, ਸਟੋਰ ਵਿੱਚ ਉਹ ਰੱਖਿਆ ਜਾਂਦਾ ਜੋ ਨਹੀਂ ਚਾਹੀਦਾ ਪਰ ਕਿਸੇ ਵੇਲੇ ਲੋੜ ਪੈ ਸਕਦੀ ਹੈ, ਸੰਭਾਲ ਕੇ ਰੱਖ ਦਿਓ, ਉਂਝ ਰਸਤੇ 'ਚ ਡਿੱਕਾ ਲਾਏਗਾ ਪਾਸੇ ਰੱਖ ਦਿਓ। ਲੋਕਰ 'ਚ ਉਹ ਚੀਜ਼ ਰੱਖੀ ਜਾਂਦੀ ਹੈ ਜਿਹੜੀ ਬੜੀ ਕੀਮਤੀ ਹੁੰਦੀ ਹੈ, ਜਾਂ ਕੈਸ਼, ਜਾਂ ਹੀਰੇ ਜਵਾਹਰਾਤ ਸੋਨਾ ਚਾਂਦੀ। ਸਾਡਾ ਹਿਰਦਾ ਲੋਕਰ ਹੈ, ਇਹ ਘਰ ਵਾਹਿਗੁਰੂ ਦਾ ਹੈ। ਹਰ ਮੰਦਰ ਇਹ ਸਰੀਰ ਹੈ, ਸਰੀਰ ਹਰੀ ਦਾ ਮੰਦਰ ਹੈ। ਇਸ ਦੇ ਵਿੱਚ ਹਿਰਦਾ ਲੋਕਰ ਹੈ, ਹਿਰਦੇ ਦੇ ਵਿੱਚ ਵਾਹਿਗੁਰੂ ਦੀ ਯਾਦ ਰੱਖਣੀ ਹੈ, ਹਿਰਦੇ ਵਿੱਚ ਵਾਹਿਗੁਰੂ ਦਾ ਪਿਆਰ ਰੱਖਣਾ ਹੈ, ਹਿਰਦੇ ਵਿੱਚ ਵਾਹਿਗੁਰੂ ਦੇ ਗੁਣ ਰੱਖਣੇ ਨੇ। ਇੱਕ ਸਾਡੇ ਅੰਦਰ ਹੈ ਭੁੱਲਣ ਦੀ ਆਦਤ, ਭੁੱਲਣ ਦੀ ਆਦਤ ਡਸਟਬਿਨ ਹੈ, ਉਹ ਬਾਹਰ ਨਿਕਲਣੀ ਹੈ, ਬਾਹਰ ਸੁੱਟਣੀ ਹੈ। ਉਸ ਵਿੱਚ ਰੱਖੀਏ ਬੇਕਾਰ, ਬੇਕਾਰ ਨਹੀਂ ਚਾਹੀਦੇ, ਬਾਹਰ ਸੁੱਟਣੇ ਨੇ। ਕ੍ਰੋਧ ਦੀ ਆਦਤ ਨਹੀਂ ਚਾਹੀਦੀ। ਸੋਚ ਕੇ ਦੇਖੋ, ਜੇ ਹਰ ਮਨੁੱਖ 'ਤੇ ਵਾਹਿਗੁਰੂ ਦੀ ਬਖਸ਼ਿਸ਼ ਹੋ ਜਾਵੇ, ਤਿੰਨ ਚੀਜ਼ਾਂ ਤੋਂ ਬਚ ਜਾਵੇ, ਹਉਮੈ, ਕ੍ਰੋਧ, ਨਫ਼ਰਤ, ਆਹਾ। ਸਮਾਜ ਸੁਧਾਰ ਨਹੀਂ, ਦੁਨੀਆ ਸਮਾਜ ਸੁਧਾਰ ਦੀ ਗੱਲ ਕਰਦੀ ਸੀ, ਬੜੇ ਸਮਾਜ ਸੁਧਾਰਕ ਆਏ ਸੀ, ਸਮਾਜ ਨੂੰ ਸੁਧਾਰਨ ਦਾ ਯਤਨ ਕਰਦੇ ਸੀ, ਸਮਾਜ ਕਦੀ ਸੁਧਰਿਆ ਨਹੀਂ, ਸਗੋਂ ਵਿਗੜਿਆ। ਹਰ ਸੈਂਚਰੀ ਦੇ ਅੰਦਰ, ਅਗਲੀ ਸੈਂਚਰੀ ਵਿੱਚ ਦੇਖਿਓ, ਪਿੱਛੇ ਨਾਲੋਂ ਜ਼ਿਆਦਾ ਵਿਗੜਿਆ। ਧੰਨ ਗੁਰੂ ਪਿਤਾ ਨੇ ਇੱਕ ਨਵਾਂ ਤਰੀਕਾ ਅਪਣਾਇਆ ਸੀ, ਕਾਸ਼ ਅਸੀਂ ਉਹ ਭੁੱਲ ਨਾ ਜਾਈਏ। ਉਹ ਤਰੀਕਾ ਸੀ ਸਮਾਜ ਸੁਧਾਰ ਨਹੀਂ, ਇੱਥੇ ਮਤ ਦਾ ਸੁਧਾਰ ਕਰਨਾ ਆ। ਆਖੋ ਵਾਹਿਗੁਰੂ, ਮਤ ਸੁਧਰ ਜਾਏਗੀ, ਸਮਾਜ ਆਪਣੇ ਆਪ ਸੁਧਰ ਜਾਏਗਾ। ਸਮਾਜ ਦਾ ਫਿਕਰ ਨਾ ਕਰਨਾ, ਮਤ ਸੁਧਰਨੀ ਚਾਹੀਦੀ। ਜੇ ਸਤਿਗੁਰੂ ਸੱਚੇ ਪਾਤਸ਼ਾਹ, ਗੁਰੂ ਦਾ ਸੰਗ ਹੈ ਗੁਰੂ ਦੀ ਬਾਣੀ, ਗੁਰੂ ਦੀਆਂ ਸਿੱਖਿਆਵਾਂ ਨੂੰ ਚੇਤੇ ਰੱਖਣਾ ਹੈ। ਜਿਸ ਤਰ੍ਹਾਂ ਦੇ ਹਾਲਾਤ ਬਣ ਜਾਣ, ਉਸ ਤਰ੍ਹਾਂ ਦੀ ਰਹਿਨੁਮਾਈ ਲੈਣੀ ਹੈ, ਆਪਣੇ ਆਪ ਨੂੰ ਮੈਨੇਜ ਕਰਨਾ ਹੈ। ਆਨ ਸੰਜਮ ਕਿਛ ਨਾ ਸੂਝੈ, ਜਤਨ ਕਾਟ ਕਲ ਕਾਲ। ਹੋਰ ਕੋਈ ਸੰਜਮ ਨਹੀਂ ਦਿਖਾਈ ਦਿੰਦਾ। ਮਤ ਸਮਝੋ ਕੋਈ ਕਵੇ ਇੰਜ ਕਰ ਲੈ, ਤੇਰੇ ਦੁੱਖ ਦੂਰ ਹੋ ਜਾਣਗੇ। ਦੁੱਖ ਤੇ ਪੈਦਾ ਹੋਈ ਜਾਂਦੇ ਨੇ ਕ੍ਰੋਧ ਵਿੱਚੋਂ, ਦੁੱਖ ਤੇ ਪੈਦਾ ਹੋਈ ਜਾਂਦੇ ਨੇ ਨਫ਼ਰਤ ਵਿੱਚੋਂ, ਦੁੱਖ ਤੇ ਪੈਦਾ ਹੋਈ ਜਾਂਦੇ ਨੇ ਹਉਮੈ ਵਿੱਚੋਂ। ਅਸੀਂ ਸੋਚਦੇ ਇੰਜ ਕਰ ਲਈਏ ਦੁੱਖ ਦੂਰ ਹੋ ਜਾਣ, ਨਫ਼ਰਤ ਤੇ ਘਟਣ ਦੀ ਬਜਾਏ ਵੱਧਦੀ ਤੁਰੀ ਜਾ ਰਹੀ ਹੈ। ਹੋਰ ਕੋਈ ਸੰਜਮ ਨਹੀਂ ਹੈ ਮੇਰੇ ਗੁਰੂ ਪਿਤਾ ਕਹਿਣ ਲੱਗੇ, ਇੱਕੋ ਇੱਕ ਸੰਜਮ ਹੈ ਗੁਰੂ ਦੇ ਉਪਦੇਸ਼, ਜਿਹਨੂੰ ਅਸੀਂ ਕਹਿੰਦੇ ਬਾਣੀ, ਵਾਹਿਗੁਰੂ ਦੀ ਯਾਦ, ਜਿਹਨੂੰ ਅਸੀਂ ਕਹਿੰਦੇ ਨਾਮ। ਇਹਨੂੰ ਬਜ਼ੁਰਗ ਕਹਿੰਦੇ ਸੀ ਨਾਮ ਬਾਣੀ ਦਾ ਅਭਿਆਸ। ਆਦਿ ਅੰਤ ਦਿਆਲ ਪੂਰਨ, ਤਿਸ ਬਿਨਾ ਨਹੀਂ ਕੋਈ। ਹਰ ਚੀਜ਼ ਦੀ ਸ਼ੁਰੂਆਤ ਹੁੰਦੀ ਹੈ, ਹਰ ਚੀਜ਼ ਦਾ ਅੰਤ ਹੁੰਦਾ ਹੈ। ਸ੍ਰਿਸ਼ਟੀ ਦੀ ਸ਼ੁਰੂਆਤ ਹੋਈ, ਜਿਹਨੂੰ ਸਾਇੰਸ ਵਾਲੇ ਅੰਦਾਜ਼ਾ ਜਿਹਾ ਲਾਉਂਦੇ ਨੇ ਕਿ ਬਿਗ ਬੈਂਗ ਹੋਇਆ। ਵਾਹਿਗੁਰੂ ਉਸ ਤੋਂ ਵੀ ਪਹਿਲਾਂ ਸਨ। ਸਾਡਾ ਜੀਵਨ ਸ਼ੁਰੂ ਹੋਇਆ, ਵਾਹਿਗੁਰੂ ਦੀ ਜੋਤ ਉਸ ਤੋਂ ਵੀ ਪਹਿਲਾਂ ਸੀ। ਇੱਕ ਤੇ ਥੋੜ੍ਹੀ ਜਿਹੀ ਸੌਖੀ ਸਮਝ ਆ ਸਕਦੀ ਹੈ, ਸਾਡੀ ਆਤਮਾ ਰੂਪੀ ਜੋਤ ਸਰੀਰ ਅੰਦਰ ਰੱਖੀ ਗਈ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਇਹ ਸਰੀਰਾ ਮੇਰਿਆ ਹਰ ਤੁਮੈਂ, ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਜੋ ਅੱਜ ਦੀ ਸਾਇੰਸ ਨੇ ਸਾਡੇ ਸਾਹਮਣੇ ਜਿਤਨੀ ਕਿ ਰਿਸਰਚ ਲਿਆਂਦੀ ਹੈ, ਉਹ ਲਿਆਂਦੀ ਹੈ ਦੋ ਸਰੀਰਾਂ ਦੇ ਆਪਸੀ ਸਮੇਲ ਦੇ ਨਾਲ, ਪਤੀ ਪਤਨੀ ਦੇ ਆਪਸੀ ਫਿਜ਼ੀਕਲੀ ਰਿਲੇਸ਼ਨ ਦੇ ਨਾਲ। ਦੋ ਕ੍ਰੋਮੋਸੋਮ ਇਕੱਤਰ ਹੁੰਦੇ ਨੇ, ਦੋਨੋਂ ਜਿਉਂਦੇ ਨੇ। ਜਿਹੜੇ ਕ੍ਰੋਮੋਸੋਮ ਇਕੱਤਰ ਹੁੰਦੇ ਨੇ ਉਹ ਦੋਨੋਂ ਜੀਵਤ ਨੇ, ਅਗਰ ਉਹ ਮੁਰਦਾ ਹੋਣ ਤੇ ਐਗ ਫਰਟਾਈਲ ਨਹੀਂ ਹੁੰਦਾ। ਦੋ ਕ੍ਰੋਮੋਸੋਮ ਮਿਲਦੇ ਜੇ, ਪਤਾ ਨਹੀਂ ਇਹ ਹੀ ਨਾ ਹੋਵੇ ਦੁਆ ਤੇ ਇੱਕ ਰੂਪ ਹੋਵੇ ਗਏ। ਉਹ ਦੋ ਜੋਤ ਮਿਲ ਕੇ ਇੱਕ ਸਰੀਰ ਬਣਨਾ ਸ਼ੁਰੂ ਹੋ ਜਾਂਦਾ। ਜੇ ਵਾਹਿਗੁਰੂ ਦੀ ਜੋਤ ਜੀਵਨ ਸ਼ੁਰੂ ਹੋਣ ਤੋਂ ਪਹਿਲਾਂ ਵੀ ਸੀ, ਸਾਡੀ ਜ਼ਿੰਦਗੀ ਦੇ ਵਿੱਚ ਜੋ ਕੁਛ ਵੀ ਸ਼ੁਰੂ ਹੁੰਦਾ ਹੈ ਪਿਆਰਿਓ, ਜੇ ਕ੍ਰੋਧ ਸ਼ੁਰੂ ਹੋ ਰਿਹਾ ਉਸ ਵੇਲੇ ਵੀ ਵਾਹਿਗੁਰੂ ਹੀ ਮਦਦਗਾਰ ਨੇ। ਜੇ ਉਸ ਵੇਲੇ ਨਹੀਂ ਕੰਟਰੋਲ ਹੋਇਆ, ਸਭ ਕੁਛ ਹੋ ਗਿਆ, ਤੇ ਅੰਤ ਤੇ ਵੀ ਵਾਹਿਗੁਰੂ ਹੀ ਮਦਦਗਾਰ ਨੇ। ਦੁੱਖ ਦੀ ਸ਼ੁਰੂਆਤ ਤੇ ਵੀ ਵਾਹਿਗੁਰੂ ਹੀ ਮਦਦਗਾਰ ਨੇ। ਸ਼ੁਕਰ ਹੈ ਜੇ ਦੁੱਖ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੰਭਲ ਜਾਈਏ। ਜੇ ਹੋ ਵੀ ਗਿਆ ਹੈ ਤੇ ਫਿਰ ਅੰਤ ਤੇ ਵੀ, ਹਰ ਪਾਸੇ, ਹਰ ਵੇਲੇ, ਸਦਾ ਹੀ ਵਾਹਿਗੁਰੂ ਦਇਆਲੂ ਨੇ। ਇਹਦਾ ਮਤਲਬ ਸਾਡੀ ਜ਼ਿੰਦਗੀ ਜਿਉਣ ਦਾ ਮੇਨ ਮੋਟਿਵ ਇਹ ਹੈ ਕਿ ਵਾਹਿਗੁਰੂ ਜੀ ਦੀ ਦਇਆ ਕਿਵੇਂ ਹੋਵੇ, ਵਾਹਿਗੁਰੂ ਜੀ ਖੁਸ਼ ਕਿਵੇਂ ਹੋਣ। ਇਹਨੂੰ ਇੱਕ ਐਗਜ਼ਾਮਪਲ ਰਾਹੀਂ ਕਹਿਣਾ ਚਾਹਾਂਗਾ। ਕੋਈ ਬੰਦਾ ਕਿਸੇ ਮਾਂ ਨੂੰ ਕਹਿੰਦਾ, ਮਾਤਾ ਤੂੰ ਕਿਤਨੇ ਭਾਗਾਂ ਵਾਲੀ ਜੇ, ਤੇਰਾ ਬੇਟਾ ਸਵੇਰੇ ਪਹਿਰੀ ਹੱਥ ਲਾ ਕੇ ਜਾਂਦਾ ਜੇ, ਆਉਂਦਿਆਂ ਫਿਰ ਪੈਰੀ ਹੱਥ ਲਾਉਂਦਾ, ਜੇ ਤੂੰ ਵੱਡੇ ਭਾਗਾਂ ਵਾਲੀ ਹੈ। ਮਾਂ ਕਹਿਣ ਲੱਗੀ, ਪੁੱਤਰਾ ਨਹੀਂ ਵੱਡੇ ਭਾਗਾਂ ਵਾਲੀ। ਇਹ ਨਿਰਾ ਪਖੰਡ ਕਰਦਾ ਜੇ, ਇਹ ਪੈਰੀ ਹੱਥ ਲਾ ਕੇ ਤੇ ਜਾਂਦਾ ਜੇ, ਜਦੋਂ ਮੈਂ ਬਿਮਾਰ ਹੁੰਦੀ ਹਾਂ ਮੈਨੂੰ ਦਵਾਈ ਲਈ ਪਾਣੀ ਚਾਹੀਦਾ, ਮੈਂ ਪਾਣੀ ਤੋਂ ਮੰਗਦੀ ਹਾਂ, ਪਾਣੀ ਤੇ ਫੜਾਉਂਦਾ ਨਹੀਂ। ਆਖੋ ਵਾਹਿਗੁਰੂ, ਸਾਡਾ ਮਨ ਵੀ ਇੱਦਾਂ ਹੀ ਕਰਦਾ ਹੈ। ਆ ਹੁਣੇ ਆਸਾ ਜੀ ਦੀ ਵਾਰ ਦਾ ਕੀਰਤਨ ਸੁਣ ਰਹੇ ਸੀ। ਸਲਾਮ ਜਵਾਬ ਦੋਵੇਂ ਕਰੇ, ਮੁੰਡੋ ਕੁੱਥਾ ਜਾਹੇ। ਗੁਰੂ ਦੇ ਅੱਗੇ ਸੀਸ ਵੀ ਚੁਕਾ ਦੇਣਾ, ਜਦੋਂ ਗੁਰੂ ਦਾ ਹੁਕਮ ਮੰਨਣ ਦੀ ਗੱਲ ਆਉਣੀ, ਮਨ ਕਹਿੰਦਾ ਔਖਾ ਹੈ, ਔਖਾ ਹੈ। ਇੱਕ ਗੱਲ ਯਾਦ ਰੱਖਣੀ, ਜੇ ਗੁਰੂ ਦੀਆਂ ਸਿੱਖਿਆਵਾਂ ਮੰਨਣ ਤੋਂ ਜਿਤਨਾ ਚਿਰ ਮਨ ਔਖਿਆਈ ਮੰਨ ਰਿਹਾ, ਉਤਨਾ ਚਿਰ ਗੁਰੂ ਨੂੰ ਚੰਗਾ ਨਹੀਂ ਲੱਗੇਗਾ। ਖਵਾਹਿਗੁਰੂ ਨਹੀਂ ਚੰਗਾ ਲੱਗੇਗਾ। ਇੱਕ ਬੱਚਾ ਸਕੂਲ ਵਿੱਚ ਪੜ੍ਹਨ ਜਾਂਦਾ ਹੈ, ਉਹ ਕਹਿੰਦਾ ਮੈਨੂੰ ਸਟੱਡੀ ਔਖੀ ਲੱਗ ਰਹੀ ਹੈ। ਜੇ ਔਖੀ ਲੱਗ ਰਹੀ ਹੈ ਤਾਂ ਫਿਰ ਡਿਗਰੀ ਦੇਣ ਲੱਗਿਆਂ ਤੇਰੇ 'ਤੇ ਵੀ ਨਹੀਂ ਖੁਸ਼ੀ ਹੋਣੀ। ਟੀਚਰ ਐਗਜ਼ਾਮ ਚੈੱਕ ਕਰਦਾ ਹੈ, ਕੁਐਸਚਨ ਪੇਪਰ ਚੈੱਕ ਕਰਦਾ ਹੈ, ਚੈੱਕ ਕਰਕੇ ਮਾਰਕਸ ਦਿੰਦਾ ਹੈ। ਜਿਹਨੂੰ ਪੜ੍ਹਨਾ ਔਖਾ ਲੱਗ ਰਿਹਾ ਸੀ, ਜਿਹਨੂੰ ਰਿਵੀਜ਼ਨ ਕਰਨੀ ਔਖੀ ਲੱਗ ਰਹੀ ਸੀ, ਜਿਹਨੂੰ ਸਕੂਲ ਜਾਣਾ ਔਖਾ ਲੱਗ ਰਿਹਾ ਸੀ, ਨੈਚੁਰਲੀ ਹੈ ਉਹਦੇ ਆਂਸਰਸ ਖਾਲੀ ਸਨ। ਆਖੋ ਵਾਹਿਗੁਰੂ, ਕੁਐਸਚਨ ਦੇ ਆਂਸਰ ਖਾਲੀ ਸਨ। ਜਦੋਂ ਖਾਲੀ ਸਨ ਤੇ ਹੁਣ ਟੀਚਰ ਕੀ ਕਰੇ? ਮੈਂ ਬੇਨਤੀ ਕਰਾਂ, ਟੀਚਰ ਨੇ ਤੇ ਕਲਮ ਨਾਲ ਲਿਖਣਾ ਹੈ, ਉਹਨੂੰ ਲਿਖਣ ਲੱਗਿਆਂ ਕੋਈ ਉਸ ਨਹੀਂ ਲੱਗੇਗਾ। ਪਰ ਉਹਨੂੰ ਕਰੇ ਕੀ, ਇਹਨੇ ਕੀਤਾ ਕੁਛ ਨਹੀਂ, ਉਹ ਲਿਖਦਾ ਜ਼ਰੂਰ ਹੈ ਪਰ ਲਿਖਦਾ ਕੀ ਹੈ? ਜ਼ੀਰੋ ਲਿਖ ਦਿੰਦਾ ਹੈ। ਆਖੋ ਵਾਹਿਗੁਰੂ, ਜ਼ੀਰੋ। ਦੁਨੀਆ ਖੁਸ਼ ਹੋ ਸਕਦੀ ਹੈ ਧਨ ਦੇ ਵਿਖਾਵੇ ਤੇ, ਬਾਹਰਲੀਆਂ ਚੀਜ਼ਾਂ ਨਾਲ। ਵਾਹਿਗੁਰੂ ਨਹੀਂ ਖੁਸ਼ ਹੁੰਦੇ, ਗੁਰੂ ਨਹੀਂ ਖੁਸ਼ ਹੁੰਦੇ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਜੇ ਵਾਹਿਗੁਰੂ ਜੀ ਦਇਆ ਕਰ ਦੇਣ, ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ। ਜਨਮ ਮਰਨ, ਇੱਕ ਹੈ ਸਰੀਰ ਦਾ ਜਨਮ ਮਰਨ, ਸਰੀਰ ਦਾ ਜਨਮ ਮਰਨ। ਆਪਾਂ ਜਿਸ ਜੀਵਨ ਵਿੱਚ ਜਿਉਂ ਰਹੇ ਹਾਂ, ਇਸ ਜੀਵਨ ਤੋਂ ਪਹਿਲਾਂ ਕਿਤਨੇ ਜਨਮ ਹੋਰ ਲਏ ਨੇ ਮੈਨੂੰ ਤਾਂ ਯਾਦ ਨਹੀਂ ਹੈ, ਤੁਹਾਨੂੰ ਕਿਸੇ ਨੂੰ ਯਾਦ ਹੋਇਆ ਤਾਂ ਤੁਸੀਂ ਉਹਦਾ ਐਕਸਪੀਰੀਅੰਸ ਕਰ ਲੈਣਾ ਹੈ। ਜੋਤ ਦਾ ਸਫ਼ਰ ਹੈ, ਪਰ ਸਾਡੀ, ਕਿਉਂਕਿ ਆਪਾਂ ਗ੍ਰਸਤ ਮਾਰਗ ਵਿੱਚ ਜਿਉਣ ਵਾਲੇ ਹਾਂ, ਮੈਂ ਵੀ ਤੁਹਾਡੇ ਵਾਂਗ ਆਮ ਪਰਿਵਾਰ ਵਾਲਾ ਜੀਵਨ ਜਿਉਂ ਰਿਹਾ, ਸਾਡੀ ਸੁਰਤ ਇਤਨੀ ਉੱਚੀ ਨਹੀਂ ਹੈ ਕਿ ਅਸੀਂ ਪਿੱਛੇ ਤੋਂ ਦੇਖ ਸਕੀਏ। ਪਰ ਹਾਂ, ਆ ਇਸ ਜਨਮ ਦੇ ਅੰਦਰ ਕੁਛ ਜਨਮ ਮਰਨ ਹੋ ਰਿਹਾ, ਉਹ ਅਸੀਂ ਦੇਖ ਸਕਦੇ ਹਾਂ। ਆ ਦੇਖਿਓ, ਆਪਾਂ ਜਿਤਨੇ ਬੈਠੇ ਹਾਂ ਸਾਰੇ ਸ਼ਾਂਤ ਹਾਂ, ਬੜੇ ਸਹਿਜ ਵਿੱਚ ਹਾਂ। ਕਦੀ ਕਦਾਈ ਹਾਲਾਤ ਬਦਲਦੇ ਨੇ, ਪਤਾ ਨਹੀਂ ਕੀ ਹੋ ਜਾਂਦਾ ਹੈ, ਅੰਦਰੋਂ ਜਿਹੜਾ ਸਹਿਜ ਹੈ, ਜਿਹੜੀ ਸ਼ਾਂਤੀ ਹੈ, ਸਭ ਮਰ ਜਾਂਦੀ ਹੈ। ਆਖੋ ਵਾਹਿਗੁਰੂ, ਉਹੀ ਬੰਦਾ ਹੁੰਦਾ ਹੈ। ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸੰਸਕ੍ਰਿਤੀ ਸ਼ਲੋਕਾਂ ਦੇ ਅੰਦਰ ਕ੍ਰੋਧ ਨੂੰ ਕਹਿੰਦੇ ਨੇ ਕਿ ਇਹ ਕ੍ਰੋਧ, ਉਹ ਐਂਗਰ, ਤੂੰ ਇਹਨਾਂ ਜੀਵਾਂ 'ਤੇ ਤਰਸ ਨਹੀਂ ਕਰਦਾ, ਤੂੰ ਇਹਨਾਂ ਨੂੰ ਆਪਣੇ ਵੱਸ ਵਿੱਚ ਕਰ ਲੈਂਦਾ ਹੈ। ਅਤੇ ਜਦੋਂ ਵੱਸ ਵਿੱਚ ਕਰ ਲੈਂਦਾ ਹੈ, ਇਹ ਜੀਵ ਪਤਾ ਕੀ ਕਰਦੇ ਨੇ? ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਲਿਖਿਆ ਸੰਸਕ੍ਰਿਤੀ ਸ਼ਲੋਕਾਂ ਅੰਦਰ, ਸਤਿਗੁਰੂ ਕਹਿਣ ਲੱਗੇ, ਜਦੋਂ ਕ੍ਰੋਧ ਆਉਂਦਾ ਹੈ, ਨਿਰਤੰਗ ਕਰੋਤ ਜਥਾ ਮਰਕਟਾ, ਮਰਕਟਾ ਹੁੰਦਾ ਬਾਂਦਰ। ਸਤਿਗੁਰੂ ਕਹਿੰਦੇ ਕ੍ਰੋਧ ਵਿੱਚ ਇੰਜ ਨੱਚਦਾ ਹੈ, ਇੰਜ ਟੱਪਦਾ ਹੈ ਜਿਵੇਂ ਬਾਂਦਰ ਟੱਪਦਾ ਹੈ। ਆਖੋ ਵਾਹਿਗੁਰੂ, ਦੇਖ ਲੈਣਾ ਮੇਰੇ ਗੁਰੂ ਪਿਤਾ ਦੀ ਜੋ ਗਹਿਰਾਈ ਹੈ, ਜੋ ਰਿਸਰਚ ਹੈ, ਅਸੀਂ ਉਸਦਾ ਸ਼ਿਕਾਰ ਹੋ ਰਹੇ ਹਾਂ ਪਰ ਉਹਦੀ ਰਿਸਰਚ ਨਹੀਂ ਕਰ ਰਹੇ। ਮੇਰੇ ਗੁਰੂ ਪਿਤਾ ਨੇ ਕਰੀ ਕਰਾਈ ਰਿਸਰਚ ਸਾਡੇ ਸਾਹਮਣੇ ਰੱਖ ਦਿੱਤੀ ਹੈ, ਜਦੋਂ ਵੀ ਕ੍ਰੋਧ ਆਏਗਾ ਸਹਿਜ ਮਰ ਜਾਏਗਾ। ਵਰਡਿੰਗ ਡਿਫਰੈਂਸ ਹੈ, ਅਸੀਂ ਕਹਿੰਦੇ ਨੋਰਮਲ ਹੋ ਗਿਆ, ਗੁਰੂ ਕਹਿੰਦੇ ਨੇ ਸਹਿਜ ਦਾ ਜਨਮ ਹੋ ਗਿਆ। ਅਸੀਂ ਕਹਿੰਦੇ ਐਂਗਰੀ ਹੋ ਗਿਆ, ਗੁਰੂ ਕਹਿੰਦੇ ਨੇ ਕ੍ਰੋਧ ਦੇ ਜਨਮ ਹੋ ਗਿਆ, ਸਹਿਜ ਦੀ ਮੌਤ ਹੋ ਗਈ। ਅਸੀਂ ਸ਼ਬਦ ਵਰਤਦੇ ਹਾਂ ਅਣਬਣ ਹੋ ਗਈ, ਗੁਰੂ ਸਾਹਿਬ ਕਹਿੰਦੇ ਨੇ ਪਿਆਰ ਮਰ ਗਿਆ, ਨਫ਼ਰਤ ਦਾ ਜਨਮ ਹੋ ਗਿਆ। ਅਸੀਂ ਕਹਿੰਦੇ ਹਾਂ ਫਿਰ ਬੋਲਚਾਲ ਹੋ ਗਈ, ਨਫ਼ਰਤ ਮਰ ਗਈ ਹੈ, ਪਿਆਰ ਦਾ ਜਨਮ ਹੋ ਗਿਆ। ਸਵੇਰ ਤੋਂ ਲੈ ਕੇ ਸ਼ਾਮ ਤੱਕ ਬੜੇ ਵਾਰੀ ਗੁਣਾਂ ਦਾ ਮੌਤ ਹੁੰਦੀ ਜੇ, ਬੇਕਾਰਾਂ ਦਾ ਜਨਮ ਹੁੰਦਾ ਹੈ, ਬੇਕਾਰਾਂ ਦੀ ਮੌਤ ਹੁੰਦੀ, ਗੁਣਾਂ ਦਾ ਜਨਮ ਹੁੰਦਾ ਹੈ। ਕਬ ਹੂੰ ਜੀਅੜਾ ਊਬ ਚੜ੍ਹਤ ਹੈ, ਕਬ ਹੂੰ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾਂ ਪਾਲੇ। ਭਗਤ ਫਰੀਦ ਜੀ ਨੇ ਇਸ ਨੂੰ ਇੰਜ ਕਿਹਾ ਕਿ ਕਦੀ ਤੇ ਮਨ ਹੋਮੈ ਦੇ ਪਹਾੜ ਤੇ ਚੜ੍ਹ ਜਾਂਦਾ ਹੈ, ਨਿਮਰਤਾ ਮਰੀ ਹੁੰਦੀ ਆਖ ਵਾਹਿਗੁਰੂ। ਅਮੀਰ ਉਤਨਾ ਨਹੀਂ ਹੁੰਦਾ ਜਿਤਨਾ ਵਿਖਾਵਾ ਕਰੀ ਜਾਂਦਾ ਹੁੰਦਾ ਹੈ। ਸੱਚਾਈ ਇਹ ਹੁੰਦੀ ਹੈ ਕਿ ਜਿੰਨੀ ਕੁ ਪ੍ਰੋਪਰਟੀ ਉਹ ਦੁੱਗਣਾ ਕਰਜ਼ਾ ਲਈ ਬੈਠਾ ਹੈ, ਪਰ ਅਮੀਰੀ ਦਾ ਵਿਖਾਵਾ ਹੈ, ਹੋਮੈ ਦੇ ਪਹਾੜ ਤੇ ਚੜ੍ਹ ਗਿਆ। ਆਪ ਹੋਮੈ ਦੇ ਪਹਾੜ ਤੇ ਚੜ੍ਹਿਆ ਹੋਇਆ ਦੂਸਰਿਆਂ ਨਾਲ ਵਰਤੋਂ ਵਿਵਹਾਰ ਕਰਦਿਆਂ ਨਫ਼ਰਤ ਦੇ ਟੋਏ ਵਿੱਚ ਡਿੱਗ ਪੈਂਦਾ ਹੈ, ਦੋਨੋਂ ਹੀ ਗਲਤ ਹੈ। ਪਹਾੜਾਂ ਦੇ ਉੱਪਰ ਚੜ੍ਹਿਆ ਵੀ ਖਤਰਾ ਹੀ ਹੈ ਤੇ ਪਹਾੜਾਂ ਦੀ ਖਾਈ 'ਚ ਗਿਰਿਆ ਵੀ ਖਤਰਾ ਹੀ ਹੈ। ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾ, ਇਹ ਮਨ ਨੂੰ ਹੰਕਾਰ ਦੇ ਟਿੱਬੇ ਤੇ ਚੜ੍ਹੇ ਹੋਏ ਨੂੰ ਨੀਵਾਂ ਕਰ ਲੈ ਤੇ ਨਫ਼ਰਤ ਦੇ ਟੋਏ ਵਿੱਚ ਡਿੱਗੇ ਹੋਏ ਨੂੰ ਉੱਪਰ ਉਠਾ ਕੇ ਵਾਹਿਗੁਰੂ। ਮੰਗਿਆ ਗਿਆ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਨ ਨੀਵਾਂ ਹੋਏਗਾ ਸਿਮਰਨ ਦੇ ਨਾਲ, ਮਤ ਉੱਚੀ ਹੋਏਗੀ ਗੁਰਬਾਣੀ ਦੇ ਗਿਆਨ ਦੇ ਨਾਲ। ਦੋਨੋਂ ਹੀ ਚਾਹੀਦੇ ਨੇ, ਗਿਆਨ ਤੇ ਧਿਆਨ, ਗਿਆਨ ਵਾਸਤੇ ਕਥਾ, ਧਿਆਨ ਵਾਸਤੇ ਕੀਰਤਨ। ਧਿਆਨ ਸਾਧਨਾ ਦੇ ਲਈ ਹਰਿਮੰਦਰ, ਵਿਚਾਰ ਗਿਆਨ ਸਾਧਨਾ ਦੇ ਲਈ ਅਕਾਲ ਤਖਤ। ਅਕਾਲ ਤਖਤ ਦੀ ਜ਼ਿੰਮੇਵਾਰੀ ਪਹਿਲੇ ਜਥੇਦਾਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੱਲੋਂ ਉਹ ਲਾਏ ਗਏ ਜਿਹੜੇ ਵਿਚਾਰ ਵਿੱਚ ਬੜੇ ਨਿਪੁੰਨ ਸਨ, ਭਾਈ ਗੁਰਦਾਸ ਜੀ। ਹਰਿਮੰਦਰ ਸਾਹਿਬ ਜੀ ਦੀ ਬਤੌਰ ਹੈੱਡ ਗ੍ਰੰਥੀ ਸਭ ਤੋਂ ਪਹਿਲਾਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜ਼ਿੰਮੇਵਾਰੀ ਲਾਈ, ਜੋ ਧਿਆਨ ਦੇ ਵਿੱਚ ਬੜੇ ਪਰਪੱਕ ਸਨ ਬਾਬਾ ਬੁੱਢਾ ਜੀ। ਅਗਰ ਧਿਆਨ ਦਾ ਖਜ਼ਾਨਾ ਭਰ ਗਿਆ ਤਾਂ ਤੇਰੇ ਅੰਦਰ ਪੀਰੀ ਪਰਪੱਕ ਹੋਏਗੀ। ਗਿਆਨ ਦਾ ਖਜ਼ਾਨਾ ਮਿਲੇਗਾ ਤਾਂ ਕਿਤੇ ਮੀਰੀ ਦੀ ਸਮਝ ਆਏਗੀ। ਜੇ ਵਾਹਿਗੁਰੂ ਦੀ ਯਾਦ ਨਹੀਂ ਆਪਣੇ ਅੰਦਰੋਂ ਮੈਨੇਜ ਨਹੀਂ ਕਰ ਸਕਿਆ, ਅੰਦਰੋਂ ਸ਼ਾਂਤ ਨਹੀਂ ਹੈ, ਅੰਦਰੋਂ ਸੰਤ ਨਹੀਂ ਹੈ, ਅੰਦਰੋਂ ਤਪਿਆ ਹੋਇਆ ਹੈ। ਸੰਤ ਤੇ ਸਿਪਾਹੀ ਬਣਾਇਆ ਗੁਰੂ ਪਿਤਾ ਨੇ। ਅੰਦਰਲੇ ਜਨਮ ਮਰਨ ਨੂੰ ਸਮਝਣਾ ਪਵੇਗਾ। ਆਤਮਿਕ ਜੀਵਨ ਜਿਉਣਾ ਹੈ, ਆਤਮਿਕ ਮੌਤ ਵਾਲਾ ਜੀਵਨ ਨਹੀਂ। ਜਦੋਂ ਵੀ ਵਿਕਾਰ ਆਏ ਨੇ ਆਤਮਿਕ ਮੌਤ ਹੈ। ਬੇਸ਼ੱਕ ਉਹ ਲੱਖ ਸੁੰਦਰ ਹੈ, ਬੇਸ਼ੱਕ ਉਹ ਲੱਖ ਸਿਆਣਾ ਹੈ, ਬੇਸ਼ੱਕ ਲੱਖ ਚੰਗੀਆਂ ਗੱਲਾਂ ਕਰ ਰਿਹਾ, ਅਮੀਰ ਹੈ, ਅਤ ਸੁੰਦਰ, ਕੁਲੀਨ, ਚਤੁਰ, ਮੁੱਖ ਗਿਆਨੀ, ਧਨਵੰਤ, ਮ੍ਰਿਤਕ ਕਹੀਏ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਫਿਰ ਵਾਹਿਗੁਰੂ ਜੀ ਇਸ ਜਨਮ ਮਰਨ ਨੂੰ ਨਿਵਾਰ ਦਿੰਦੇ ਨੇ। ਇਸ ਲਈ ਹਰ ਜਪ ਸਿਮਰ ਸੁਆਮੀ ਸੋਏ, ਉਸ ਵਾਹਿਗੁਰੂ ਸੁਆਮੀ ਮਾਲਕ ਦੀ ਯਾਦ ਬਣਾ ਕੇ ਰੱਖ। ਵੈਸੇ ਦੇਖਿਆ ਜਾਵੇ ਤਾਂ ਗੁਰੂ ਨੇ ਬੜਾ ਸੌਖਾ ਜਿਹਾ ਸਮਝਾਇਆ। ਸਾਡੇ ਘਰ ਵਿੱਚ ਕੋਈ ਗੈਸਟ ਆਇਆ ਹੋਵੇ, ਗੈਸਟ ਸਾਡੇ ਘਰ ਦੇ ਕਮਰੇ ਵਿੱਚ ਬੈਠਾ ਹੋਵੇ, ਬੈਡਰੂਮ ਵਿੱਚ ਬੈਠਾ ਹੋਵੇ, ਅਸੀਂ ਭਾਵੇਂ ਸ਼ਹਿਰ ਜਾਏ ਚਲੇ ਜਾਈਏ, ਕਦੀ ਭੁੱਲਦਾ ਵੀ ਗੈਸਟ ਘਰ ਵਿੱਚ ਹੈ? ਕਦੀ ਨਹੀਂ ਭੁੱਲੇਗਾ, ਯਾਦ ਰਹੇਗਾ। ਵਾਹਿਗੁਰੂ ਦੀ ਜੋਤ ਸਰੀਰ ਦੇ ਅੰਦਰ ਹੈ, ਯਾਦ ਹੀ ਨਹੀਂ ਰਹਿੰਦੀ ਆਖੋ ਵਾਹਿਗੁਰੂ। ਵਾਹਿਗੁਰੂ ਦੀ ਜੋਤ ਸਾਰਿਆਂ ਵਿੱਚ ਹੈ। ਦੇਖਣਾ ਫਿਰ ਜਿਹਦੇ ਵੱਲ ਨਫ਼ਰਤ ਦੀਆਂ ਨਜ਼ਰਾਂ ਜੀਆਂ ਨਾਲ ਦੇਖਦੇ ਹਾਂ ਤੇ ਮਨ ਭੁੱਲ ਗਿਆ ਕਿ ਇਹਦੇ ਅੰਦਰ ਵੀ ਵਾਹਿਗੁਰੂ ਦੀ ਜੋਤ ਹੈ। ਕਿਉਂ ਹੋ ਗਿਆ? ਕਰਮ ਦੇਖ ਕੇ, ਕਿਸੇ ਦੇ ਬੋਲ ਸੁਣ ਕੇ, ਬਿਹੇਵੀਅਰ ਦੇਖ ਕੇ। ਇਹ ਤਿੰਨ ਚੀਜ਼ਾਂ ਤੋਂ ਇਲਾਵਾ ਹੋਰ ਕੁਛ ਵੀ ਨਹੀਂ ਜਿਹਦੇ ਨਾਲ ਨਫ਼ਰਤ ਪੈਦਾ ਹੋਵੇ। ਨਫ਼ਰਤ ਤਿੰਨ ਚੀਜ਼ਾਂ ਨਾਲ ਹੀ ਪੈਦਾ ਹੋਏਗੀ। ਭਾਈ ਕਨ੍ਹੱਈਆ ਜੀ ਨੂੰ ਨਹੀਂ ਪਤਾ ਸੀ ਇਹ ਕੌਣ ਨੇ, ਭਾਈ ਕਨ੍ਹੱਈਆ ਜੀ ਨੂੰ ਨਹੀਂ ਪਤਾ ਸੀ ਉਹਨਾਂ ਨੇ ਕੀ ਕੀਤਾ ਹੈ, ਭਾਈ ਕਨ੍ਹੱਈਆ ਜੀ ਨੂੰ ਨਹੀਂ ਪਤਾ ਸੀ ਉਹ ਕੀ ਕਹਿ ਰਹੇ ਨੇ। ਔਰ ਜੇ ਪੁਰਾਤਨ ਜੰਗਾਂ ਯੁੱਧਾਂ ਦਾ ਜੋ ਸਿਧਾਂਤ ਹੁੰਦਾ ਸੀ ਨਾ, ਉਹਨੂੰ ਚੇਤੇ ਵਿੱਚ ਰੱਖੀਏ ਨਾ, ਅਤੇ ਉਸ ਵੇਲੇ ਜਿਹਦੇ ਸਫੈਦ ਬਸਤਰ ਹੁੰਦੇ ਸੀ ਨਾ, ਅਤੇ ਸਫੈਦ ਰੰਗ ਦਾ ਝੰਡਾ ਹੁੰਦਾ ਸੀ ਕੋਲ, ਅਤੇ ਨਾਲ ਉਹਦੇ ਕੋਲ ਪਾਣੀ ਦੀ ਮਸ਼ਕ ਹੁੰਦੀ ਸੀ, ਉਹ ਜਿੱਧਰ ਮਰਜ਼ੀ ਤੁਰ ਫਿਰਦਾ ਸੀ ਉਹਦੇ 'ਤੇ ਵਾਰ ਨਹੀਂ ਸੀ ਹੁੰਦਾ, ਉਸ ਵੇਲੇ ਉਹਦੇ 'ਤੇ ਵਾਰ ਨਹੀਂ ਸੀ ਕਰਦੇ। ਪਰ ਫਰਕ ਕਿਤਨਾ ਕੁ ਹੁੰਦਾ ਸੀ ਕਿ ਉਧਰਲੀਆਂ ਫੌਜਾਂ ਕੋਲ ਆਪਣਾ ਹੁੰਦਾ ਸੀ, ਇਧਰਲੀਆਂ ਫੌਜਾਂ ਕੋਲ ਆਪਣਾ ਹੁੰਦਾ ਸੀ, ਉਹ ਆਪਣਿਆਂ ਨੂੰ ਪਾਣੀ ਪਿਲਾਉਂਦਾ, ਉਹ ਆਪਣਿਆਂ ਨੂੰ ਪਿਲਾਉਂਦਾ, ਉਹਦੇ 'ਤੇ ਵਾਰ ਕੋਈ ਨਹੀਂ ਸੀ ਕਰਦਾ। ਬਸ ਇੱਥੇ ਥੋੜ੍ਹਾ ਜਿਹਾ ਫਰਕ ਪੈ ਗਿਆ ਸੀ, ਇਹ ਦੋਨਾਂ ਨੂੰ ਹੀ ਪਾਣੀ ਪਿਲਾਉਣ ਲੱਗ ਗਏ। ਅੱਖ ਵਾਹਿਗੁਰੂ ਗੁਰੂ ਰਹਿਮਤ ਕਰਨ। ਵੇਦ ਸਿਮਰਤ ਕਥਾ ਸ਼ਾਸਤ ਭਗਤ ਕਰਹਿ ਵਿਚਾਰ, ਜਿਤਨੇ ਵੀ ਧਾਰਮਿਕ ਗ੍ਰੰਥ ਨੇ ਜਾਂ ਜਿਤਨੇ ਵੀ ਕੋਈ ਭਗਤ ਵਿਚਾਰਵਾਨ ਮਹਾਂਪੁਰਸ਼ ਨੇ, ਉਹਨਾਂ ਦੀ ਵਿਚਾਰ ਦਾ ਮੇਨ ਤੱਤ ਵਾਹਿਗੁਰੂ ਸਬਜੈਕਟ ਹੁੰਦਾ ਹੈ। ਵਾਹਿਗੁਰੂ ਸਬਜੈਕਟ ਹੀ ਉਸ ਵਿੱਚ ਵੈਲਿਊਏਬਲ ਹੈ, ਉਹੀ ਪ੍ਰੈਸੀਅਸ ਟ੍ਰੈਜ਼ਰ ਹੈ, ਅਤੇ ਵਾਹਿਗੁਰੂ ਦੀ ਜੋਤ ਦੇ ਨਾਲ ਉਹਦੇ ਪਿਆਰ ਵਿੱਚ ਜੀਵਨ ਜਿਉਣਾ, ਜ਼ਿੰਮੇਵਾਰੀਆਂ ਨਿਭਾਉਣੀਆਂ, ਉਹਦੇ ਲਈ ਮੁਕਤ ਪਾਈ ਹੈ। ਸਾਧ ਸੰਗਤ ਬਿਨ ਸਜਾਏ ਅੰਧਾਰ, ਕਿਸ ਚੀਜ਼ ਤੋਂ ਮੁਕਤੀ? ਮੁਕਤੀ ਉਸ ਤੋਂ ਹੁੰਦੀ ਹੈ ਜਿਹਦੀ ਕੈਦ ਵਿੱਚ ਹੋਵੇ, ਜਿਹਦੀ ਕੈਦ ਵਿੱਚ ਹੋਵੇ ਨਾ ਉਹਦੇ ਤੋਂ ਮੁਕਤੀ ਹੁੰਦੀ ਹੈ। ਸਾਡੀਆਂ ਅੰਦਰਲੀਆਂ ਆਦਤਾਂ ਤੋਂ ਮੁਕਤ ਹੋਣ ਦੀ ਜ਼ਰੂਰਤ ਹੈ। ਹਾਲਾਤ ਜੋ ਮਰਜ਼ੀ ਬਣ ਜਾਣ, ਮਨ ਨੂੰ ਸ਼ਾਂਤ ਰੱਖਣਾ ਪਵੇਗਾ, ਕਿਉਂਕਿ ਤਪੇ ਹੋਏ ਮਨ ਵਿੱਚੋਂ ਜਿਤਨੇ ਫੈਸਲੇ ਲਏ ਨੇ ਬੰਦਾ ਆਪਣੀ ਜ਼ਿੰਦਗੀ ਨੂੰ ਯਾਦ ਕਰਕੇ ਦੇਖੇ, ਬਹੁਤ ਮਿਸਟੇਕਸ ਕਰ ਬੈਠਾ ਹੈ, ਅਤੇ ਜਿਤਨੀਆਂ ਜ਼ਿੰਦਗੀ 'ਚ ਗਲਤੀਆਂ ਜ਼ਿਆਦਾ ਹੋਣਗੀਆਂ ਉਤਨਾ ਅਹਿਸਾਸ ਹੋਏਗਾ ਆਈ ਐਮ ਲੂਜ਼ਰ, ਮੈਂ ਬਹੁਤ ਕੁਛ ਗਵਾ ਚੁੱਕਿਆ। ਸਿੱਖ ਦੇ ਘਰ ਵਿੱਚ ਸਿੱਖੀ ਬਣੀ ਰਹਿਣੀ ਚਾਹੀਦੀ ਆ। ਅਖੋ ਵਾਹਿਗੁਰੂ ਜਦੋਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਪਿਤਾ ਦੀ ਸ਼ਹੀਦੀ ਦੀ ਗੱਲ ਕੀਤੀ ਹੈ, ਉਦੋਂ ਪਤਾ ਕੀ ਕਿਹਾ? ਠੀਕਰ ਫੋਰ ਦਿੱਲੀ ਸਿਰ, ਦਿੱਲੀ ਦੇ ਸਿਰ ਦੇ ਉੱਪਰ ਇਹ ਸਾਰਾ ਦੋਸ਼ ਲੱਗ ਗਿਆ, ਠੀਕਰਾ ਫੁੱਟ ਗਿਆ। ਠੀਕਰਾ ਫੁੱਟਣਾ ਅਰਥ ਹੁੰਦਾ ਦੋਸ਼ ਲੱਗਣਾ। ਜਦੋਂ ਆਪਣੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗੱਲ ਕੀਤੀ ਹੈ, ਉਦੋਂ ਕਿਹਾ ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁਤਚਾਰ, ਉਦੋਂ ਗੁਰਸਿੱਖਾਂ ਦੇ ਸਿਰਾਂ ਉੱਪਰ ਦੀ ਵਾਰਨ ਦੀ ਗੱਲ ਕੀਤੀ ਹੈ, ਉਧਰੋਂ ਦਿੱਲੀ ਦੇ ਬਾਦਸ਼ਾਹ ਦੇ ਸਿਰ ਦੀ ਗੱਲ ਕੀਤੀ ਹੈ। ਫਰਕ ਕੀ ਸੀ? ਸਿਰ ਦੇ ਵਿੱਚ ਹੁੰਦੀ ਹੈ ਮੱਤ, ਦਿੱਲੀ ਦੇ ਬਾਦਸ਼ਾਹ ਦੀ ਮੱਤ ਦੇ ਵਿੱਚ ਪਿਆਰ ਨਹੀਂ ਨਫ਼ਰਤ ਸੀ। ਆਖੋ ਵਾਹਿਗੁਰੂ, ਦਿੱਲੀ ਦੇ ਬਾਦਸ਼ਾਹ ਦੀ ਸਿਰ ਦੀ ਮੱਤ ਦੇ ਵਿੱਚ ਨਿਰਾਕ੍ਰੋਧ ਭਰਿਆ ਪਿਆ ਸੀ, ਤੁਤਸਵ ਸੀ। ਉਹਨੂੰ ਦੂਸਰੀ ਕੌਮ ਦਾ ਬੰਦਾ ਬੰਦਾ ਨਹੀਂ ਸੀ ਦਿਸਦਾ, ਦਿੱਲੀ ਦੇ ਬਾਦਸ਼ਾਹ ਨੂੰ ਆਪਣੀ ਹੀ ਭੈਣ, ਆਪਣਾ ਹੀ ਭਰਾ, ਜਦੋਂ ਉਹਦੇ ਸੁਭਾਅ ਅਨੁਸਾਰ ਨਹੀਂ ਸੀ ਉਹਨੂੰ ਆਪਣਾ ਨਹੀਂ ਦਿਸਿਆ, ਉਹਨੇ ਕਤਲ ਕੀਤੇ ਜੇ। ਉਹ ਸਿਰਫ ਆਪਣੇ ਮਨ ਨੂੰ ਪਿਆਰ ਕਰਦਾ ਸੀ, ਆਪਣੇ ਵਿਚਾਰਾਂ ਨੂੰ ਪਿਆਰ ਕਰਦਾ ਸੀ। ਜਦੋਂ ਉਹਨੂੰ ਲੱਗਿਆ ਮੇਰਾ ਪਿਤਾ ਮੇਰੇ ਵਿਚਾਰਾਂ ਵਰਗਾ ਨਹੀਂ ਹੈ, ਉਹਨੇ ਪਿਤਾ ਦਾ ਵੀ ਕਤਲ ਕੀਤਾ ਸੀ। ਇਹਦਾ ਮਤਲਬ ਜੋ ਮੇਰੇ ਵਿਚਾਰਾਂ ਅਨੁਸਾਰ ਨਹੀਂ ਹੈ ਉਹਦੇ ਨਾਲ ਨਫ਼ਰਤ ਕਰਨ ਦੇਣ ਵਾਲਾ ਸਿਰ, ਉਹਦੇ ਸਿਰ ਦੋਸ਼ ਮੜਿਆ ਗਿਆ, ਅਤੇ ਸਿੱਖ ਦਾ ਸਿਰ ਐਸਾ ਹੈ ਜਿਸ ਵਿੱਚ, ਜਿਸ ਮਤ ਵਿੱਚ ਸਭ ਕੁਛ ਫਰਕ ਹੈ। ਸਿੱਖ ਦੀ ਮਤ ਵਿੱਚ ਗੁਰੂ ਕੀ ਮਤ ਹੈ। ਬਸ ਸੋਚਣਾ, ਕਦੀ ਗੁਰੂ ਕੀ ਮਤ ਵਿੱਚ ਕਦੀ ਨਫ਼ਰਤ ਆ ਸਕਦੀ? ਜਦੋਂ ਮੇਰੇ ਅੰਦਰ ਨਫ਼ਰਤ ਆਈ, ਮੇਰੇ ਅੰਦਰ ਗੁਰ ਕੀ ਮਤ ਨਹੀਂ ਹੈ। ਬਸ ਦੇਖਣਾ, ਪਰਖਣਾ ਸਾਰਾ ਦਿਨ, ਜਦੋਂ ਜਿਤਨਾ ਚਿਰ ਮੇਰੇ ਅੰਦਰ ਹਉਮੈ ਹੈ ਉਤਨਾ ਚਿਰ ਗੁਰੂ ਕੀ ਮਤ ਮੇਰੇ ਅੰਦਰ ਨਹੀਂ ਹੈ। ਇਹ ਆਣਾ ਹੈ ਗੁਰ ਕੀ ਮਤ ਤੋਂ ਲੇਹ ਆਣੇ। ਆਖਰੀ ਪੰਕਤੀਆਂ, ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀ ਏਕ। ਵਾਹਿਗੁਰੂ ਜੀ ਜਿਹੜੀਆਂ ਆਦਤਾਂ ਤੋਂ ਮੁਕਤੀ ਦਿਵਾਉਂਦੇ ਨੇ ਨਾ, ਜਿਹਨੂੰ ਅਸੀਂ ਜੀਵਨ ਮੁਕਤੀ ਕਹਿੰਦੇ ਹਾਂ, ਉਹ ਸੀ ਪਿੱਛੇ ਬਿਨ ਸਜਾਏ ਅੰਧਾਰ, ਅੰਦਰ ਲੈਕ ਆਫ ਨੌਲੇਜ ਜਿਹੜੀ ਹੈ ਨਾ, ਉਹਨੂੰ ਮੇਰੇ ਗੁਰੂ ਪਿਤਾ ਦੀ ਬਾਣੀ ਦੇ ਗਿਆਨ ਨੇ ਦੂਰ ਕਰ ਦੇਣੀ ਹੈ। ਨੁਕਸਾਨ ਪਤਾ ਲੱਗਣ ਲੱਗ ਜਾਣਗੇ, ਖਿਜਣ ਦਾ ਨੁਕਸਾਨ ਕੀ ਹੈ, ਹਉਮੈ ਦਾ ਨੁਕਸਾਨ ਕੀ ਹੈ, ਨਫ਼ਰਤ ਦਾ ਨੁਕਸਾਨ ਕੀ ਹੈ। ਜਦੋਂ ਨੁਕਸਾਨ ਪਤਾ ਲੱਗ ਗਿਆ, ਸਭ ਤੋਂ ਵੱਡਾ ਨੁਕਸਾਨ ਹੈ ਗੁਰੂ ਖੁਸ਼ ਨਹੀਂ ਹੋ ਸਕਦੇ। ਸਭ ਤੋਂ ਵੱਡਾ ਨੁਕਸਾਨ ਹੈ ਬਖਸ਼ਿਸ਼ ਨਹੀਂ ਹੋਏਗੀ। ਜੇ ਬਖਸ਼ਿਸ਼ ਨਹੀਂ ਹੋਏਗੀ, ਜ਼ਿੰਦਗੀ 'ਚੋਂ ਵੀ ਬਹੁਤ ਕੁਛ ਗਵਾ ਲਏਗਾ, ਘਰ ਵਿੱਚੋਂ ਵੀ ਗਵਾ ਲਏਗਾ। ਉਹ ਟਾਸਰਾ ਕੀ ਹੈ? ਚਰਨ ਕਮਲ ਆਧਾਰ ਜਨਕਾ। ਵਾਹਿਗੁਰੂ ਦੇ ਚਰਨ ਕਿਹੜੇ ਨੇ? ਸੋਹਿਲਾ ਸਾਹਿਬ ਵਿੱਚ ਦੋ ਗੱਲਾਂ ਲਿਖੀਆਂ ਨੇ, ਸਹਿਜ ਪਦ ਬੇਮਲ ਨਾਨੇਕ ਪਦ, ਉਂਝ ਨਿਰਮਲ ਅਣਗਿਣਤ ਨੇ ਉਂਝ ਇੱਕ ਵੀ ਨਹੀਂ, ਗੁਣ ਵਾਹਿਗੁਰੂ ਦੇ ਚਰਨ ਨੇ। ਆਖੋ ਵਾਹਿਗੁਰੂ, ਜਿਤਨੇ ਗੁਣ ਨੇ ਨਾ ਉਹ ਵਾਹਿਗੁਰੂ ਦੇ ਚਰਨ ਨੇ, ਉਹੀ ਸਾਡੀ ਪ੍ਰੋਪਰਟੀ ਹੈ, ਉਹੀ ਸਾਡਾ ਉਟਾਸਰਾ। ਆਖਰੀ ਪੰਕਤੀ, ਤਾਣ ਮਾਣ ਦੀਵਾਨ ਸਾਚਾ ਨਾਨਕ ਕੀ ਪ੍ਰਭ ਟੇਕ, ਵਾਹਿਗੁਰੂ ਦਾ ਉਟਾਸਰਾ ਹੀ ਸਾਡਾ ਸਭ ਤੋਂ ਵੱਡਾ ਖਜ਼ਾਨਾ, ਸਭ ਤੋਂ ਵੱਡੀ ਟੇਕ, ਸਭ ਤੋਂ ਵੱਡਾ ਸਹਾਰਾ ਹੈ। ਗੁਰੂ ਰਹਿਮਤ ਕਰਨ, ਵਾਹਿਗੁਰੂ ਦੀ ਯਾਦ ਅੰਦਰ ਗੁਰਬਾਣੀ ਦੇ ਗਿਆਨ ਰਾਹੀਂ ਸਿੱਖਿਆਵਾਂ ਦੇ ਦਾਇਰੇ ਵਿੱਚ ਰਹਿ ਕੇ ਇਹ ਜ਼ਿੰਦਗੀ ਦਾ ਇੱਕ ਬੈਲੈਂਸ ਬਣਾਉਣ ਦੀ ਯੋਗਤਾ ਆ ਜਾਵੇ, ਅੰਦਰੋਂ ਗੁਰਮਤਿ ਜੀਵਨ ਅਤੇ ਗੁਰਸਿੱਖੀ ਜੀਵਨ ਆ ਜਾਵੇ, ਵਰਤੋਂ ਵਿਵਹਾਰ ਵਿੱਚ ਗੁਰਮਤਿ ਆ ਜਾਵੇ, ਬੋਲਾਂ ਅਤੇ ਸੋਚਾਂ ਵਿੱਚ ਗੁਰਮਤਿ ਆ ਜਾਵੇ। ਭੁੱਲ ਚੁੱਕ ਦੀ ਖਿਮਾ, ਮਾਨ ਸਨਮਾਨ ਲਈ ਹਾਰਦਿਕ ਧੰਨਵਾਦ। ਫਤਿਹ ਦੀ ਸਾਂਝ ਕਰਕੇ ਅਸੀਸਾਂ ਦੇ ਕੇ ਨਵਾਜਣਾ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਪਾਸਾ ਭਾਈ ਰਾਮ ਸਿੰਘ ਜੀ ਦਾ, ਜਿਹਨਾਂ ਨੇ ਅੰਮ੍ਰਿਤ ਵੇਲੇ ਦੇ ਸ਼੍ਰੀਮੁਖ ਭਾਗ ਦੀ ਸ਼ਬਦ ਵਿਚਾਰ ਸਰਵ ਕਰਾਕ ਨੇ ਹੱਲ ਕੀਤਾ ਹੈ। ਹੁਣ ਸਤਿਕਾਰਯੋਗ ਪਾਸਾ ਭਾਈ ਪਰਮਜੀਤ ਸਿੰਘ ਜੀ ਦਿੱਲੀ ਵਾਲੇ ਸ਼ਬਦ ਕੀਰਤਨ ਸਰਵ ਕਰਾ ਰਹੇ ਹਨ। ਸਰਵ ਕਰੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।